ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਰਬ ਸ਼ਕਤੀਮਾਨ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਭਨਾਂ ਨੂੰ ਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰ 'ਤੇ ਬੁਲਾ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਗੁਰਸਿੱਖ ਦੀ ਰੋਜ਼ ਦੀ ਅਰਦਾਸ ਹੈ ਕਿ ਸਤਿਗੁਰੂ ਜੀ ਸਾਨੂੰ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਹੋ ਜਾਣ। ਸੋ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ, ਗੁਰੂਕੀਆਂ ਸਿੱਖ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਦਰਸ਼ਨ ਦੀਦਾਰੇ ਕੀਤੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖਵਾਕ ਸਰਵਣ ਕੀਤੇ, ਇਸ਼ਨਾਨ ਕੀਤੇ, ਇਹ ਵੱਡੇ ਭਾਗਾਂ ਦੀ ਕਮਾਈ ਹੈ। ਸਾਧ ਸੰਗਤ ਮਨੁੱਖ ਆਪਣੀ ਸੋਚ ਨਾਲ ਆਪਣੀ ਸ਼ਕਤੀ ਨਾਲ ਇਹ ਸਭ ਐਸੇ ਵੱਡੇ ਮਹਾਨ ਤੀਰਥ 'ਤੇ ਆਉਣਾ ਸੰਭਵ ਨਹੀਂ ਬਣਾ ਸਕਦਾ। ਕੇਵਲ ਗੁਰੂ ਦੀ ਕਿਰਪਾ ਹੋਵੇ ਤਾਂ ਇਹ ਸੰਭਵ ਹੋ ਸਕਦਾ ਹੈ। ਇਸ ਲਈ ਜਿੰਨੀਆਂ ਵੀ ਗੁਰੂਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦੁਰਾਡਿਆਂ ਤੋਂ ਚੱਲ ਕੇ ਆਈਆਂ ਹਨ, ਸਭ ਹੀ ਵਡਭਾਗੀ ਹਨ। ਸਤਿਗੁਰੂ ਦੀ ਰਹਿਮਤ ਸਦਕਾ ਹੀ ਇੱਥੇ ਪਹੁੰਚੇ ਹਾਂ। ਸੋ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂਕੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਸੋ ਸਤਿਗੁਰੂ ਜੀ ਨੇ ਇਹ ਮਹਾਨ ਰਸਤਾ ਦਰਸਾਇਆ ਸਾਨੂੰ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਆ ਲਾਏ ਧਿਆਨਾਂ, ਜਿਹੜੇ ਗੁਰਮੁਖ ਪਿਆਰੇ ਗੁਰੂ ਕੀ ਕੀਰਤੀ ਨੂੰ ਮਹਿਮਾ ਨੂੰ ਗੁਰੂ ਕੇ ਕੀਰਤਨ ਨੂੰ ਧਿਆਨ ਨਾਲ ਸੁਣਦੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਇਹ ਮਹਾਨ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਾਗੀ ਜੱਥੇ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਸੋ ਆਓ ਹੁਣ ਰੋਜ਼ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਕਰਨੀ ਹੈ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਉੱਤਮ ਬਾਣੀ ਦੀ ਕਥਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ, ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭਏ ਸੁਖ ਸੈਲ। ਇਹ ਉੱਤਮ ਕਥਾ ਹੈ ਗੁਰੂ ਕੀ ਬਾਣੀ ਦੀ। ਭਾਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲਾਂ ਹੀ ਹੁਕਮ ਕੀਤਾ ਹੈ ਕਿ ਭਾਈ ਮਤਾਂ ਕੋਈ ਮਾਣ ਕਰੇ ਕਿ ਮੈਂ ਵਿਦਵਤਾ ਦੇ ਨਾਲ ਗੁਰੂ ਕੀ ਬਾਣੀ ਦੀ ਵਿਆਖਿਆ ਕਰ ਸਕਦਾ ਹਾਂ, ਇਹ ਕੋਈ ਸੰਪੂਰਨ ਵਿਆਖਿਆ ਨਹੀਂ ਕਰ ਸਕਦਾ, ਆਪਾਂ ਸਿਰਫ ਆਨੰਦ ਮਾਣ ਸਕਦੇ ਹਾਂ। ਸੋ ਸਤਿਗੁਰੂ ਕਿਰਪਾ ਕਰਨ, ਸਭ ਸੰਗਤਾਂ ਇਕਾਗਰ ਚਿੱਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਵਣ ਕਰੀਏ, ਕਥਾ ਸਰਵਣ ਕਰੀਏ, ਕਿਉਂਕਿ ਆਪਾਂ ਇੱਥੇ ਹੀ ਨਹੀਂ ਦੂਰ ਦੁਰੇਡੇ ਤੱਕ ਗੁਰੂ ਕੀਆਂ ਸੰਗਤਾਂ ਨਿਯਮ ਦੇ ਨਾਲ ਗੁਰੂ ਕੇ ਸ਼ਰਧਾਲੂ ਨਾਮ ਰਸੀਏ ਗੁਰੂ ਕੇ ਪਿਆਰੇ ਇਸ ਮਹਾਨ ਪਵਿੱਤਰ ਉਪਦੇਸ਼ ਨੂੰ ਸਰਵਣ ਕਰਦੇ ਹਨ। ਸੋ ਆਓ ਸ਼ਰਧਾ ਸਹਿਤ ਸਰਬੱਤ ਸੰਗਤ ਗੱਜ ਕੇ ਇੱਕ ਵਾਰੀ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਆਪ ਕਿਰਪਾ ਕਰਦੇ ਨੇ, ਸਤਿਗੁਰੂ ਦੀ ਮਹਿਮਾ ਕੌਣ ਵਰਣਨ ਕਰ ਸਕਦਾ ਹੈ। ਭਾਈ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਦੇ ਵਿੱਚ ਆਪ ਕਿਰਪਾ ਕਰ ਰਹੇ ਹਨ। ਪਹਿਲੇ ਘਰ ਸੁਰ ਤਾਲ ਵਿੱਚ ਇਹ ਸ਼ਬਦ ਨੂੰ ਗਾਉਣ ਦਾ ਹੁਕਮ ਕੀਤਾ ਸਤਿਗੁਰੂ ਜੀ ਨੇ। ਅਸ਼ਟਪਦੀਆਂ ਅੱਠਾਂ ਪਦਿਆਂ ਵਾਲਾ ਗੁਰੂ ਕਾ ਸ਼ਬਦ ਹੈ, ਜੋ ਅੱਜ ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਆਪਾਂ ਨੂੰ ਇਹ ਹੁਕਮ ਬਖਸ਼ਿਸ਼ ਕੀਤਾ ਹੈ, ਸ੍ਰੀ ਮੁਖਵਾਕ ਬਖਸ਼ਿਆ ਹੈ। ਇਸ ਦੇ ਅੱਠ ਪਦੇ ਹਨ, ਸੋ ਅੱਠ ਪੌੜੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਨਿਯਮ ਦੇ ਤਹਿਤ ਸਤਿਗੁਰੂ ਨੇ ਆਪ ਰਚਨਾ ਕੀਤੀ ਹੈ। ਕਿਤੇ ਸ਼ੰਤ ਹਨ, ਸੋਹਲੇ ਹਨ ਸਾਧਸੰਗ ਜੀ, ਇਸ ਤਰ੍ਹਾਂ ਹੀ ਕਿਤੇ ਸ਼ਬਦ ਹਨ, ਕਿਤੇ ਅਸ਼ਟਪਦੀਆਂ ਹਨ। ਸਤਿਗੁਰੂ ਦੀ ਆਪਣੀ ਮੌਜ ਦੇ ਅਨੁਸਾਰ ਸਤਿਗੁਰੂ ਨੇ ਬਾਣੀ ਨੂੰ ਨਿਯਮਬੱਧ ਕੀਤਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਅਸ਼ਟਪਦੀਆਂ ਆਰੰਭ ਕੀਤੀਆਂ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਸ਼ਕਤੀਮਾਨ ਹੈ, ਸਭਨਾ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਸਾਰਾ ਪਸਾਰਾ ਉਸਦੇ ਅਧੀਨ ਹੈ, ਉਸਦੀ ਆਗਿਆ ਵਿੱਚ ਚੱਲਦਾ ਹੈ। ਸਤਿਗੁਰੂ ਦੀ ਕਿਰਪਾ ਦਾ ਸਦਕਾ ਸਤਿਗੁਰੂ ਦੀ ਰਹਿਮਤ ਕਰਨ ਕਿਰਪਾ ਕਰਨ ਆਪਣੇ ਨਾਲ ਜੋੜ ਲੈਣ ਤਾਂ ਉਸ ਦੀ ਪ੍ਰਾਪਤੀ ਹੁੰਦੀ, ਉਸ ਦੀ ਬਖਸ਼ਿਸ਼ ਦੁਆਰਾ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਨਾਮੈ ਹੀ ਤੇ ਸਭ ਕਿਛੁ ਹੋਆ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿੰਨੀ ਦ੍ਰਿਸ਼ਟੀ ਦਿਸ ਰਹੀ ਹੈ, ਜੋ ਸਾਨੂੰ ਨਹੀਂ ਵੀ ਨਜ਼ਰ ਆ ਰਿਹਾ, ਸਾਡੀ ਦ੍ਰਿਸ਼ਟੀ ਤੋਂ ਗੋਚਰ ਹੈ, ਸਾਡੀ ਦ੍ਰਿਸ਼ਟੀ ਤੋਂ ਦੂਰ ਹੈ, ਸੰਭਵ ਨਹੀਂ ਕਿ ਅਸੀਂ ਸਭ ਕੁਝ ਦੇਖ ਸਕੀਏ, ਜਿੰਨਾ ਪਸਾਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਓਅੰਕਾਰ ਕੀਆ ਉਤਪੱਤ, ਓਅੰਕਾਰ ਕੀਆ ਸਗਲ ਜਤ। ਸਤਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਇੱਕ ਓਅੰਕਾਰ ਤੋਂ ਪੈਦਾ ਕੀਤੀ ਹੈ। ਹਜ਼ੂਰ ਫਰਮਾਉਂਦੇ ਨੇ, ਨਾਮੈ ਹੀ ਤੇ ਸਭ ਕੁਛ ਹੋਆ। ਜੋ ਕੁਛ ਸਾਨੂੰ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਇਹ ਜੋ ਪ੍ਰਗਟ ਹੋਇਆ ਨਾ ਸੰਸਾਰ ਵਿੱਚ, ਵੀ ਇਹ ਬਨਸਪਤੀ ਹੈ, ਇਹ ਪਸ਼ੂ ਹਨ, ਪੰਛੀ ਹਨ, ਇਹ ਮਨੁੱਖ ਹਨ, ਸੋ ਜੋ ਕੁਝ ਵੀ ਇਹ ਚੰਦਰਮਾ, ਤਾਰੇ, ਬ੍ਰਹਿਮੰਡ, ਖੰਡ ਹੈ, ਜੋ ਇਹਨਾਂ ਦੀ ਬਹੁਲਤਾ ਹੋਈ ਸੰਸਾਰ ਵਿੱਚ ਸਮਝ ਪਈ ਵੀ ਇਹ ਕੀ ਹੈ, ਨਾਮੇ ਦਾ ਅਰਥ ਪ੍ਰਗਟ ਦਾ ਵੀ ਹੈ। ਜੋ ਇਹ ਸੰਸਾਰ ਵਿੱਚ ਪ੍ਰਗਟ ਹੋਏ ਨੇ ਨਾ ਵੀ ਇਹ ਕੀ ਹੈ, ਮਹਾਰਾਜ ਕਹਿੰਦੇ ਇਹ ਨਾਮ ਤੋਂ ਹੀ ਪ੍ਰਾਪਤ ਹੋਏ, ਭਾਵੇਂ ਉਸ ਨਾਮ ਦੇ ਗਾਹ ਨਾਮ ਰੱਖੇ ਗਏ ਨੇ, ਕਿਉਂਕਿ ਹਰ ਇੱਕ ਚੀਜ਼ ਦਾ ਨਾਮ ਹੈ, ਉਹ ਨਾਮੀ ਦੇ ਨਾਮ ਤੋਂ ਛੋਟਾ ਰਹਿ ਜਾਂਦਾ। ਜਿਵੇਂ ਪਹਾੜ ਨੂੰ ਆਪਾਂ ਪੱਥਰਾਂ ਨੂੰ ਪਹਾੜ ਕਹਿ ਦਿੰਦੇ ਹਾਂ, ਜਿਹੜੀ ਖਾਲੀ ਜਗ੍ਹਾ ਉੱਪਰ ਵੱਲ ਵੇਖਦੇ ਹਾਂ ਆਕਾਸ਼ ਕਹਿ ਦਿੰਦੇ ਹਾਂ, ਸੂਰਜ ਕਹਿੰਦੇ ਹਾਂ, ਚੰਦਰਮਾ ਕਹਿੰਦੇ ਹਾਂ, ਇਹ ਨਾਮ ਪਏ ਨੇ, ਪਰ ਉਹ ਨਾਮੀ ਤੋਂ ਥੱਲੇ ਨੇ। ਨਾਮੈ ਹੀ ਤੇ ਸਭ ਕੁਛ ਹੋਆ, ਇਹ ਜੋ ਕੁਝ ਦ੍ਰਿਸ਼ਟ ਆ ਰਿਹਾ ਹੈ, ਹਜ਼ੂਰ ਫਰਮਾਉਂਦੇ ਨੇ ਇਹ ਪ੍ਰਗਟ ਹੋਏ ਨੇ ਪਰਮਾਤਮਾ ਦੇ ਨਾਮ ਤੋਂ, ਇਹਨਾਂ ਦੀ ਪਛਾਣ ਹੋਈ ਪਰਮਾਤਮਾ ਦੇ ਨਾਮ ਕਰਕੇ।
ਬਿਨ ਸਤਿਗੁਰ ਨਾਮ ਨਾ ਜਾਪੈ।
ਫਿਰ ਉਹ ਨਾਮੀ ਦਾ ਏਡਾ ਵੱਡਾ ਪ੍ਰਤਾਪ ਹੈ, ਹਜ਼ੂਰ ਫਰਮਾਉਂਦੇ ਪੂਰੇ ਸਤਿਗੁਰਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਦਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹਨੂੰ ਕੋਈ ਜਾਣ ਨਹੀਂ ਸਕਦਾ, ਉਹਨੂੰ ਕੋਈ ਸਮਝ ਨਹੀਂ ਸਕਦਾ। ਜਿਨ੍ਹਾਂ ਨੇ ਵੀ ਜਾਣਿਆ ਭਾਈ ਪਰਮਾਤਮਾ ਨਾਲ ਲਿਵ ਜੋੜ ਕੇ, ਪ੍ਰਭੂ ਦੀ ਭਗਤੀ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ ਉਹਨੂੰ ਜਾਣਨਾ ਕੀਤਾ ਹੈ, ਜਿਨ੍ਹਾਂ ਨੇ ਭਾਈ ਜਾਣਿਆ ਉਹ ਉਹਦੇ ਵਿੱਚ ਭੇਦ ਹੋ ਗਏ, ਉਹਦੇ ਰੰਗ ਵਿੱਚ ਹੀ ਰੰਗੇ ਗਏ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਦੇ ਨਾਮ ਨਾਲ ਉਹਦੀ ਪਛਾਣ ਹੁੰਦੀ ਹੈ, ਉਸ ਨੂੰ ਜਾਣ ਸਕਦੇ ਹਾਂ।
ਗੁਰ ਕਾ ਸ਼ਬਦ ਮਹਾਰਸ ਮਿੱਠਾ।
ਦੁਨੀਆਂ 'ਤੇ ਬੜੀਆਂ ਚੀਜ਼ਾਂ ਮਿੱਠੀਆਂ ਹਨ, ਪਰ ਗੁਰੂ ਕਾ ਸ਼ਬਦ ਮਹਾਰਸ ਮਿੱਠਾ। ਇਹ ਰਸ ਨੂੰ ਮਹਾਰਸ ਕਿਹਾ ਹੈ, ਕਿਉਂਕਿ ਭਗਤ ਕਬੀਰ ਜੀ ਨੇ ਸੰਸਾਰ ਵਿੱਚ ਬਾਬਾ ਫਰੀਦ ਜੀ ਨੇ ਦੱਸਿਆ ਕਿ ਫਰੀਦ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਰੱਬ ਦੇ ਬਰਾਬਰ ਨਹੀਂ ਪੁੱਜਦੀਆਂ। ਆਣ ਰਸਾ ਜੇਤੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਐਸਾ ਉਸਦਾ ਮਿੱਠਾ ਰਸ ਹੈ। ਹਜ਼ੂਰ ਫਰਮਾਉਂਦੇ ਭਾਈ ਦੁਨੀਆਂ ਦੇ 36 ਪ੍ਰਕਾਰ ਦੇ ਭੋਜਨਾਂ ਨਾਲੋਂ, ਦੁਨੀਆਂ ਦੇ ਹਰ ਮਿਠਾਸ ਨਾਲੋਂ, ਹਰ ਰਸ ਨਾਲੋਂ, ਹਰ ਭੋਗ ਨਾਲੋਂ, ਹਰ ਰੰਗ ਨਾਲੋਂ ਪਰਮਾਤਮਾ ਦਾ ਰਸ ਮਿੱਠਾ ਹੈ।
ਬਿਨ ਚਾਖੇ ਸਾਧਨਾ ਜਾਪੈ।
ਪਰ ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਇਸ ਰਸ ਨੂੰ ਚੱਖਿਆ ਹੀ ਨਹੀਂ, ਉਹ ਤਾਂ ਨਹੀਂ ਸਮਝ ਸਕਦੇ। ਬਿਨ ਚਾਖੇ ਨਾਮ ਨਾ ਜਾਪੈ, ਰਸ ਨਾ ਜਾਪੈ। ਕਿ ਭਾਈ ਕਹਿੰਦੇ ਬਿਨਾਂ ਚਾਖੇ ਤੋਂ ਉਹ ਸੱਚੇ ਦਾ ਸਾਧ ਰਸ ਨਹੀਂ ਚੱਖ ਸਕਦੇ। ਸੋ ਉਸ ਪਰਮਾਤਮਾ ਦਾ ਜਿਹੜਾ ਮਿੱਠਾ ਰਸ ਹੈ ਨਾ, ਬਿਨ ਚਾਖੇ ਸਾਧ ਨਾ ਜਾਪੈ, ਉਹਨੂੰ ਸਮਝ ਨਹੀਂ ਸਕਦੇ ਕਿ ਪਰਮਾਤਮਾ ਦਾ ਸਾਧ ਸਵਾਦ ਕਿਹੋ ਜਿਹਾ ਹੈ, ਪਰਮਾਤਮਾ ਦਾ ਰਸ ਮਿੱਠਾ ਹੈ। ਕਹੋ ਪੀਰ ਗੂੰਗੇ ਗੜ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਨ੍ਹਾਂ ਨੇ ਭਾਈ ਇਸ ਸਾਧ ਨੂੰ, ਇਸ ਸਵਾਦ ਨੂੰ ਚੱਖ ਲਿਆ, ਭਾਵ ਇਸ ਰੰਗ ਨੂੰ ਮਾਨ ਲਿਆ, ਉਹਦੇ ਵਿੱਚ ਅਭੇਦ ਹੋ ਗਏ, ਉਹਦੇ ਵਿੱਚ ਹੀ ਰੰਗੇ ਗਏ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਉੱਦਮ ਹੀ ਨਹੀਂ ਕੀਤਾ, ਉਪਰਾਲਾ ਹੀ ਨਹੀਂ ਕੀਤਾ, ਇਸ ਰਸਤੇ 'ਤੇ ਤੁਰੇ ਹੀ ਨਹੀਂ, ਪਰਮਾਤਮਾ ਦੀ ਭਾਉ ਭਗਤੀ ਨੂੰ ਢੁੱਚਣਾ ਹੀ ਕਰਦੇ ਰਹੇ, ਮਖੌਲ ਕਰਦੇ ਰਹੇ, ਉਸ ਦੇ ਨਾਮ ਨੂੰ ਕਿਵੇਂ ਜਾਪ ਸਕਦੇ ਹਨ, ਉਹ ਨਹੀਂ ਜਾਣ ਸਕਦੇ।
ਕੌਡੀ ਬਦਲੈ ਜਨਮ ਗਵਾਇਆ।
ਹਜ਼ੂਰ ਕਹਿੰਦੇ ਬੜਾ ਮੌਲਿਕ ਜਨਮ ਹੈ ਭਾਈ, ਵਿਚਾਰ ਕੇ ਦੇਖੋ। ਹਜ਼ੂਰ ਨੇ ਕਿਹਾ ਕਿ ਇਹ ਜਿਹੜਾ ਜਨਮ ਹੈ ਬੀਤਦਿਆਂ ਪਤਾ ਨਹੀਂ ਚੱਲਦਾ। 10 ਬਾਲਤਨ, 20 ਸਰਵਣ, 30 ਕਾ ਸੁੰਦਰ ਕਹਾਵੈ, 40 ਸਪੁਰ ਹੋਏ, 85 ਪਖਟ ਹੈ, 60 ਕੇ ਵਡੇਪਾ ਆਵੈ, ਇਹ ਆਈਂ ਬੀਤ ਜਾਂਦਾ ਭਾਈ, ਪਤਾ ਨਹੀਂ ਲੱਗਦਾ। ਇਸ ਵਾਸਤੇ ਆਪਾਂ ਕੱਲ੍ਹ ਦੀਆਂ ਗੱਲਾਂ ਸਮਝਦੇ ਹਾਂ। ਜਿਹੜਾ ਸਾਡਾ 20 ਸਾਲ, 30, 50, 80 ਸਾਲ ਜ਼ਿੰਦਗੀ ਬੀਤ ਗਈ ਨਾ, ਇਸ ਤਰ੍ਹਾਂ ਲੱਗਦਾ ਵੀ ਇਹ ਕੱਲ੍ਹ ਦੀਆਂ ਗੱਲਾਂ ਝੱਟ ਹੀ ਬੀਤ ਗਈ। ਅਤੇ ਹਜ਼ੂਰ ਕਹਿੰਦੇ ਪਰ ਜਨਮ ਬੜਾ ਅਮੋਲਕ ਸੀ, ਕਿਉਂਕਿ ਹੋਰ ਜਨਮਾਂ ਦੇ ਵਿੱਚ ਤੂੰ ਪਰਮਾਤਮਾ ਦੀ ਪ੍ਰਭੂ ਭਗਤੀ ਨਹੀਂ ਸੀ ਕਰ ਸਕਦਾ, ਤੈਨੂੰ ਸਮਝ ਹੀ ਨਹੀਂ ਸੀ, ਤੈਨੂੰ ਸਮਝ ਦਿੱਤੀ ਮਨੁੱਖਾ ਜਨਮ ਵਿੱਚ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਨੇ ਫਰਮਾਇਆ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਪਿੱਤਰ ਤੂੰ ਦੇਖ ਵਿਚਾਰ, ਤੂੰ ਆਪਣੇ ਹਿਰਦੇ 'ਚ ਝਾਤੀ ਮਾਰ ਕੇ ਵੇਖ ਕਿ ਤੈਨੂੰ ਕਿੰਨੇ ਜਨਮਾਂ ਦੇ ਵਿੱਚੋਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ ਫਿਰਦੇ ਰਹੇ ਨਾ। ਪਰ ਕਿਹਾ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਤੇਰੀ ਦੇਹ ਦੀ ਸਿਰਜਣਾ ਹੋਈ ਬੜੇ ਚਿਰ ਤੋਂ ਬਾਅਦ, ਪਰ ਆਪਣਾ ਕੀ ਸੁਭਾਅ ਬਣ ਗਿਆ। ਹਜ਼ੂਰ ਫਰਮਾਇਆ ਰਹਿਣ ਗਵਾਈ, ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਤਾਂ ਕੌਡੀਆਂ ਦੇ ਭਾਅ ਸੀ, ਪਰਮਾਤਮਾ ਦਾ ਦਿੱਤਾ ਹੋਇਆ ਏਡਾ ਵਧੀਆ ਜਨਮ, ਮਨੁੱਖਾ ਜਨਮ ਹਾਰ ਰਹੇ ਹੈ ਵਿਸ਼ਿਆਂ ਵਿੱਚ, ਨਸ਼ਿਆਂ ਵਿੱਚ, ਨਿੰਦਿਆ ਵਿੱਚ, ਝੂਠ ਵਿੱਚ, ਸਾਡੀ ਜ਼ਿੰਦਗੀ ਬਤੀਤ ਹੋ ਰਹੀ ਹੈ। ਹਜ਼ੂਰ ਫਰਮਾਉਂਦੇ ਨੇ ਕੌਡੀ ਬਦਲੇ ਜਨਮ ਗਵਾਇਆ, ਕਿ ਭਾਈ ਇਹ ਮਾਇਆ ਦੀਆਂ ਕੌਡਾਂ ਬਦਲੇ ਤੂੰ ਆਪਣੇ ਜਨਮ ਨੂੰ ਹਾਰ ਗਿਆ ਹੈ।
ਜੀਨਸ ਨਾਹੀ ਆਪੈ,
ਤੂੰ ਆਪਣੇ ਆਪ ਦੀ ਪਛਾਣ ਨਹੀਂ ਕੀਤੀ, ਦੂਜਿਆਂ ਦੀਆਂ ਬੜੀਆਂ ਟੁੱਚਰਾਂ ਕੱਢੀਆਂ, ਬੜੀ ਨਿੰਦਿਆ ਕੀਤੀ, ਬੜੇ ਉਹਦੇ 'ਚ ਔਗਣ ਕੱਢੇ ਤੋਂ, ਪਰ ਕਦੇ ਵੀ ਆਪਣੇ ਗਰੀਬਾਣ ਮੈਂ ਸਿਰ ਨੀਵਾਂ ਕਰ ਦੇਖ ਝਾਤੀ ਨਹੀਂ ਮਾਰੀ। ਕਿਹਾ ਮਣਾ ਤੂੰ ਕਿੰਨੇ ਵਜੇ ਉੱਠਦਾ ਹੈ, ਕਿੰਨੇ ਵਜੇ ਤੈਨੂੰ ਉੱਠਣਾ ਚਾਹੀਦਾ, ਕਿੰਨੀ ਤੂੰ ਭਉ ਭਗਤੀ ਕਰਦਾ, ਕਿੰਨਾ ਨਾਮ ਜਪਦਾ ਹੈ। ਅਤੇ ਅੱਜ ਤਾਂ ਸਾਡੀ ਸੋਚ ਬਣ ਗਈ ਕਿ ਰੋਜ਼ ਦਾ ਨਿਯਮ ਵੀ ਘੱਟ ਤੋਂ ਘੱਟ ਪੜ੍ਹ ਕੇ ਹੀ ਸਾਰ ਲਈਏ, ਵੀ ਹੋਰ ਘੱਟ ਹੋ ਜਾਵੇ, ਨਹੀਂ ਭਾਈ ਕਿੱਥੇ ਖੜ੍ਹੇ ਹਾਂ। ਸਤਿਗੁਰੂ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ, ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ, ਅਤੇ ਫਿਰ ਵੀ ਆਪਾਂ ਇਸ ਪਾਸੇ ਸੋਚ ਗਏ ਹੀ ਨਾ। ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਹਿੰਦੇ ਕੌਡੀ ਦੇ ਬਦਲੇ ਹੀ ਇਹ ਸਾਰਾ ਜਨਮ ਜਾ ਰਿਹਾ ਹੈ। ਚੀਨਸ ਨਾਹੀ ਆਪੈ, ਅਤੇ ਨਹੀਂ ਸਮਝਿਆ ਆਪਣੇ ਆਪ ਨੂੰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਨੂੰ ਪਛਾਣਿਆ ਨਹੀਂ ਕਿ ਤੂੰ ਤਾਂ ਪਰਮਾਤਮਾ ਦੀ ਅੰਸ਼ ਹੈ। ਜੇ ਕਿਤੇ ਪਛਾਣ ਲੈਂਦਾ, ਕਦੇ ਵੀ ਤੂੰ ਨਸ਼ਿਆਂ 'ਤੇ ਜਾ ਕੇ ਠੇਕਿਆਂ ਸਾਹਮਣੇ ਖੜ੍ਹਦਾ, ਕਦੇ ਤੂੰ ਪਰਾਈਆਂ ਇਸਤਰੀਆਂ ਦੇ ਭੋਗ ਭੋਗਦਾ, ਕਦੇ ਤੇਰੇ ਵਿਸ਼ੇ ਮਨ ਵਿੱਚ ਪੈਦਾ ਹੁੰਦੇ, ਜੇ ਤੂੰ ਸਮਝ ਲੈਂਦਾ ਮਨ ਤੂੰ ਜੋਤ ਸਰੂਪ ਹੈ, ਤੂੰ ਤਾਂ ਸਮਝਿਆ ਹੀ ਨਹੀਂ, ਆਪਣੇ ਆਪ ਦੀ ਤੂੰ ਪਛਾਣ ਹੀ ਨਹੀਂ ਕੀਤੀ।
ਗੁਰਮੁਖ ਹੋਵੇ ਤਾਂ ਏਕੋ ਜਾਣੈ,
ਜੇ ਭਾਈ ਕੋਈ ਗੁਰੂ ਦੇ ਸਨਮੁਖ ਹੋਵੇ, ਗੁਰਮੁਖ ਹੋਵੇ, ਗੁਰੂ ਨੂੰ ਮੁਖੀ ਮੰਨੇ, ਗੁਰੂ ਦੇ ਉੱਪਰ ਸ਼ਰਧਾ ਰੱਖੇ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਤੇ ਆਪੇ ਜਾਣਾ, ਗੁਰਮੁਖ ਹੋਵੇ ਤਾਂ ਏਕੋ ਜਾਣੈ। ਜੇ ਗੁਰਮੁਖ ਹੋਵੇ ਕੋਈ ਤੇ ਉਹ ਏਕੋ ਨਾਮ ਦੀ ਪਛਾਣ ਕਰ ਲਵੇ, ਉਹਦੇ 'ਤੇ ਭਰੋਸਾ ਰੱਖੇ।
ਮੈਂ ਦੁੱਖ ਨਾ ਸੰਤਾਪੈ,
ਅਤੇ ਜਿਹੜੇ ਭਾਈ ਇੱਕ ਨਾਮ ਦੇ ਵਿੱਚ ਰੰਗੇ ਗਏ ਉਹਨਾਂ ਨੂੰ ਹਉਮੈ ਦਾ ਦੁੱਖ ਨਹੀਂ ਸਤਾਉਂਦਾ ਕਦੇ ਵੀ।
ਬਲਿਹਾਰੀ ਗੁਰ ਆਪਣੇ ਵਿਟੋ,
ਅਸੀਂ ਆਪਣੇ ਸਤਿਗੁਰੂ ਤੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ, ਸ਼ਬਦ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ, ਗੁਰੂ ਗਰੀਬ ਨਿਵਾਜ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਂਦੇ ਹਾਂ। ਗੁਰੂ ਕੋ ਸਿੱਖੋ, ਮਨ ਵਿੱਚ ਹਮੇਸ਼ਾ ਸਾਡੇ ਮਨ ਵਿੱਚ ਭਾਵਨਾ ਚਾਹੀਦੀ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਲਿਹਾਰ ਜਾਈਏ।
ਸਾਚੇ ਸਿਉਂ ਲਿਵ ਲਾਈ,
ਜਿਨ੍ਹਾਂ ਨੇ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਸਾਨੂੰ ਕੱਢਿਆ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਸਾਡੀ ਪ੍ਰੀਤ ਜੋੜੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ,
ਜਦੋਂ ਸਾਨੂੰ ਸ਼ਬਦ ਦੀ ਸਮਝ ਆਈ, ਜਿਨ੍ਹਾਂ ਗੁਰਮੁਖਾਂ ਨੇ ਭਾਈ ਸ਼ਬਦ ਦਾ ਅਭਿਆਸ ਕੀਤਾ ਅਤੇ ਉਹਨੂੰ ਸਮਝ ਆ ਗਈ ਆਪਣੇ ਆਪ ਦੀ, ਫਿਰ ਆਤਮ ਪਰਗਾਸਿਆ, ਆਤਮ ਮੈਂ ਪਰਮਾਤਮ ਚੀਨਾ, ਫਿਰ ਆਪਣੇ ਆਤਮ ਦੇ ਵਿੱਚ ਪਰਮਾਤਮਾ ਨੂੰ ਸਮਝ ਲੈਂਦਾ ਹੈ। ਸੋ ਇਸ ਵਾਸਤੇ ਉਹ ਸਮਝ ਲੈਂਦਾ ਹੈ ਕਿ ਇਹ ਪਰਮਾਤਮਾ ਦੀ ਅੰਸ਼ ਹੈ ਸਾਡਾ ਮਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ 'ਤੇ ਕੰਮ ਕਿਰਪਾ ਕਰਦੇ ਨੇ, ਉਹ ਸ਼ਬਦ ਦੀ ਕਮਾਈ ਦੁਆਰਾ ਆਪਣੇ ਆਪ ਨੂੰ ਪਛਾਣ ਲੈਂਦੇ ਨੇ।
ਸਹਿਜੇ ਰਹਿਆ ਸਮਾਈ,
ਉਹ ਸਹਿਜ ਅਵਸਥਾ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨਾਲ ਸਮਾ ਕੇ ਰਹਿੰਦਾ, ਉਹਦੇ ਨਾਲ ਜੁੜਿਆ ਰਹਿੰਦਾ ਹੈ, ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਗੁਰਮੁਖ ਗਾਵੈ ਗੁਰਮੁਖ ਬੂਝੈ,
ਮੁਖੀ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਨੂੰ ਪਹਿਲਾਂ ਆਪ ਪਰਮਾਤਮਾ ਦਾ ਨਾਮ ਗਾ ਕੇ ਦੱਸਿਆ, ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਗਾਵੈ ਗੁਰਮੁਖ ਬੂਝੈ, ਤੇ ਗੁਰਮੁਖਾਂ ਨੂੰ ਆਪ ਜਿਹੜੇ ਅਧਿਕਾਰੀ ਹਨ ਉਹਨਾਂ ਨੂੰ ਆਪ ਹੀ ਪੁੱਛਦਾ ਹੈ।
ਗੁਰਮੁਖ ਸ਼ਬਦ ਵਿਚਾਰੇ,
ਤੇ ਜਿਹੜੇ ਗੁਰਮੁਖ ਅਧਿਕਾਰੀ ਹਨ, ਗੁਰੂ ਕੇ ਪਿਆਰੇ ਹਨ, ਉਹ ਫਿਰ ਸ਼ਬਦ ਦੀ ਵਿਚਾਰ ਕਰਦੇ ਨੇ, ਉਹਨਾਂ ਦਾ ਜੀਵਨ ਬਣ ਜਾਂਦਾ ਭਾਈ, ਉਹ ਆਪਣਾ ਜੀਵਨ, ਆਪਣੀ ਜ਼ਿੰਦਗੀ, ਆਪਣਾ ਸਮਾਂ ਅਜਾਈ ਨਹੀਂ ਗਵਾਉਂਦੇ ਕਿ ਵਿਹਲੇ ਕਿਸੇ ਦੀ ਨਿੰਦਾ ਕਰੀ ਜਾਣ, ਵਿਹਲੇ ਗੱਪਾਂ ਮਾਰੀ ਜਾਣ, ਟੈਲੀਵਿਜ਼ਨ ਵੇਖੀ ਜਾਣ, ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮਾਂ ਲੰਘਾਈ ਜਾਣ, ਤਾਸ਼ਾਂ ਖੇਲੀ ਜਾਣ। ਪੁੱਛੋ ਭਾਈ ਕੀ ਕਰਦੇ ਹੋ, ਕਹਿੰਦੇ ਅਸੀਂ ਸਮਾਂ ਪਾਸ ਕਰਦੇ ਹਾਂ। ਉਹ ਭਲੇ ਉਹ ਸਮਾਂ ਤਾਂ ਆਪਾਂ ਨੂੰ ਪਾਸ ਕਰ ਰਿਹਾ ਹੈ, ਆਪਾਂ ਸਮਾਂ ਕੀ ਪਾਸ ਕਰਨਾ, ਕਿੰਨਿਆਂ ਨੂੰ ਕਰ ਗਿਆ। ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਵਾਰੀ ਸਮਝਾਇਆ, ਕਿੱਥੇ ਤੈ ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿਨ੍ਹਾਂ ਤੂੰ ਜਣਿਓ ਏ, ਤੈਂ ਪਾਸੋ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਓ, ਤੈਨੂੰ ਸਮਝ ਹੀ ਨਹੀਂ ਆਈ, ਤੂੰ ਹਲੇ ਸਮਾਂ ਪਾਸ ਕਰ ਰਿਹਾ। ਨਹੀਂ ਭਾਈ, ਸਤਿਗੁਰੂ ਦੀ ਬਾਣੀ ਨਾਲ ਸ਼ਬਦ ਨਾਲ ਊਠਤ ਬੈਠਤ ਸੋਬਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਦਾ ਜੀਵਨ ਗੁਰਮੁਖਾਂ ਦਾ ਹੁੰਦਾ ਹੈ। ਗੁਰਮੁਖ ਹਮੇਸ਼ਾ ਹੀ ਆਪਣੇ ਆਪ ਦੀ ਪਛਾਣ ਕਰਦੇ ਨੇ, ਗੁਰਮੁਖ ਹਮੇਸ਼ਾ ਹੀ ਉਸ ਸ਼ਬਦ ਦੀ ਪਛਾਣ ਕਰਕੇ ਉਸ ਬ੍ਰਹਮ ਦੀ ਵਿਚਾਰ ਕਰਕੇ ਹਮੇਸ਼ਾ ਉਹਦੀਆਂ ਵਿਚਾਰਾਂ ਵਿੱਚ ਜੁੱਟੇ ਰਹਿੰਦੇ ਹਨ।
ਜੀਉ ਪਿੰਡ ਸਭ ਗੁਰ ਤੇ ਉਪਜੈ,
ਉਹ ਇਹ ਵਿਚਾਰ ਮਨ ਵਿੱਚ ਰੱਖਦੇ ਨੇ ਕਿ ਸਾਡਾ ਇਹ ਪਿੰਡ ਸਥੂਲ ਸਰੀਰ ਅਤੇ ਇਹਦੇ ਵਿੱਚ ਜਿਹੜੀ ਚੇਤਨ ਸਤਾ ਪਾਈ ਹੈ, ਚੇਤਨ ਅਤੇ ਸੂਖਮ ਸਥੂਲ ਸਰੀਰ ਇਹ ਕਿਹਨੇ ਪੈਦਾ ਕੀਤੇ ਨੇ? ਸਾਨੂੰ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਉਹਨੂੰ ਭੁੱਲ ਗਏ ਭਾਈ, ਉਹਨੂੰ ਨਹੀਂ ਪਛਾਣਿਆ ਅਸੀਂ, ਅਸੀਂ ਇਹ ਮਨ ਆਪਣਾ ਸਮਝ ਲਿਆ, ਪਰ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਡੰਕੇ ਦੀ ਚੋਟ 'ਤੇ ਕਹਿ ਦਿੱਤਾ, ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ 'ਤੇ ਕਿਆ ਲਾਗੈ ਮੇਰਾ। ਉਹ ਸਮਝਦੇ ਹਨ ਕਿ ਜੀਓ ਜੀਓ ਆਤਮਾ ਪਿੰਡ ਸਰੀਰ ਇਹ ਸਭ ਕੁਛ ਉਸ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ।
ਗੁਰਮੁਖ ਕਾਰਜ ਸਵਾਰੇ,
ਤੇ ਗੁਰਮੁਖ ਜਿਹੜੇ ਹਨ ਭਾਈ ਉਹ ਆਪਣੇ ਕਾਰਜ ਨੂੰ, ਜ਼ਿੰਦਗੀ ਦੇ ਇੱਥੇ ਆਉਣ ਦੇ ਪ੍ਰਯੋਜਨ ਨੂੰ ਸਵਾਰ ਲੈਂਦੇ ਨੇ। ਬ੍ਰਹਮ ਦੇ ਵਿੱਚ ਇੱਕ ਹੋਣ ਨੂੰ ਆਪਣਾ ਆਪ ਅਭੇਦ ਕਰਨ ਦਾ ਕਾਰਜ ਸਵਾਰ ਲੈਂਦੇ ਹਨ।
ਮਨਮੁਖ ਅੰਧਾ ਅੰਧ ਕਮਾਵੇ,
ਜਿਹੜੇ ਮਨਮੁਖ ਨੇ ਉਹ ਨਹੀਂ ਸਮਝਦੇ ਕਿ ਇਹ ਪਰਮਾਤਮਾ ਦਾ ਦਿੱਤਾ ਹੋਇਆ ਸਰੀਰ ਆ, ਉਹ ਕਹਿੰਦੇ ਮੇਰਾ ਸਰੀਰ ਮੇਰਾ ਧਨ ਦੌਲਤ ਹੈ, ਸੂਮੈ ਧਨ ਰੱਖਣ ਕੋ ਦੀਆ ਮੁਗਧ ਕਹੇ ਧਨ ਮੇਰਾ, ਉਹ ਇਸ ਬੇਸਮਝ ਦੇ ਵਿੱਚ ਆਪਣਾ ਜੀਵਨ ਗਵਾ ਦਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਮਨਮੁਖ ਅੰਧਾ ਅੰਧ ਕਮਾਵੇ, ਅਤੇ ਉਹ ਹਮੇਸ਼ਾ ਅੰਤਾਈ ਦੇ ਵਿੱਚ ਅੰਧ ਵਿਸ਼ਵਾਸ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ ਹੈ।
ਖੱਟੇ ਸੰਸਾਰੇ,
ਅਤੇ ਸੰਸਾਰ ਦੇ ਵਿੱਚ ਜ਼ਹਿਰ ਦੇ ਵਪਾਰੀ ਬਣ ਕੇ ਰਹਿੰਦੇ ਨੇ, ਜ਼ਹਿਰ ਦਾ ਹੀ ਵਪਾਰ ਕਰਦੇ ਨੇ, ਜ਼ਹਿਰ ਹੀ ਬੀਜਦੇ ਨੇ, ਜ਼ਹਿਰ ਹੀ ਬੋਲਦੇ ਨੇ, ਨਿੰਦਾ ਹੀ ਕਰਦੇ ਨੇ, ਨਿੰਦਾ ਦੇ ਵਿੱਚ ਹੀ ਸਮਾਂ ਬਤੀਤ ਕਰ ਜਾਂਦੇ ਹਨ।
ਮਾਇਆ ਮੋਹੇ ਸਦਾ ਦੁੱਖ ਪਾਏ,
ਉਹ ਮਾਇਆ ਦੇ ਵਿੱਚ ਮੋਹੇ ਹੋਏ ਕਾਰਨ, ਮਾਇਆ ਵਿੱਚ ਉਲਝੇ ਹੋਏ ਕਾਰਨ ਹਮੇਸ਼ਾ ਵਾਸਤੇ ਦੁੱਖ ਪਾਉਂਦੇ ਨੇ, ਸੁੱਖ ਨਹੀਂ ਪਾ ਸਕਦੇ।
ਤਿੰਨ ਗੁਰ ਆਤ ਪਿਆਰੇ,
ਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲਾਂ ਨਾਲ ਨਹੀਂ, ਅਤਿਅੰਤ ਹੀ ਜੇ ਗੁਰੂ ਨਾਲ ਅਸੀਂ ਪ੍ਰੇਮ ਪਾਵਾਂਗੇ ਨਾ, ਪਿਆਰ ਪਾਵਾਂਗੇ, ਗੁਰੂ ਨਾਲ ਸ਼ਰਧਾ ਅਤੇ ਭਾਵਨਾ ਵਿਸ਼ਵਾਸ ਅਤੇ ਭਰੋਸਾ ਰੱਖਾਂਗੇ, ਮਹਾਰਾਜ ਕਹਿੰਦੇ ਭਾਈ ਫਿਰ ਇਸ ਮਾਇਆ ਦੇ ਜਾਲ ਤੋਂ ਬਚ ਸਕਦੇ ਹਾਂ, ਫਿਰ ਔਗਣਾਂ ਤੋਂ ਬਚ ਸਕਦੇ ਹਾਂ, ਫਿਰ ਸਤ ਸੰਤੋਖ ਦਇਆ ਧੀਰਜ ਖਿਮਾ ਅਤੇ ਸ਼ੁਭ ਵਿਚਾਰਾਂ ਸਾਡੇ ਅੰਦਰ ਆ ਸਕਦੀਆਂ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੋ ਸਕਦਾ, ਬਿਨ ਗੁਰ ਅਤ ਪਿਆਰੇ। ਅਤੇ ਜੇ ਅਤਿਅੰਤ ਹੀ ਭਾਈ ਗੁਰੂ ਨਾਲ ਪਿਆਰ ਕਰਾਂਗੇ, ਗੁਰੂ ਨਾਲ ਸ਼ਰਧਾ ਰੱਖਾਂਗੇ, ਗੁਰੂ ਨਾਲ ਨੇੜਤਾ ਬਣਾ ਕੇ ਰੱਖਾਂਗੇ, ਗੁਰੂ ਨੂੰ ਹਿਰਦੇ 'ਚ ਵਸਾਵਾਂਗੇ, ਗੁਰੂ ਦਾ ਹੁਕਮ ਮੰਨਾਂਗੇ, ਉਹਦੀ ਰਜ਼ਾ ਵਿੱਚ ਰਵਾਂਗੇ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ।
ਸੋਈ ਸੇਵਕ ਜੇ ਸਤਿਗੁਰ ਸੇਵੇ,
ਅਸੀਂ ਆਪਣੇ ਆਪ ਦੇ ਨਾਲ ਤਾਂ ਬੜਾ ਦਾਸਾ ਭਾਵ ਲਿਖਾ ਲੈਂਦੇ ਹਾਂ, ਦਾਸਨ ਦਾਸ ਲਿਖਾ ਲੈਂਦੇ ਹਾਂ, ਸੇਵਕ ਲਿਖਾ ਲੈਂਦੇ ਹਾਂ, ਘੁਆਉਣ ਨੂੰ ਬੜਾ ਕੁਝ ਘੁਆਉਂਦੇ ਹਾਂ। ਮਹਾਰਾਜ ਕਹਿੰਦੇ ਭਾਈ ਸੇਵਕ ਕੌਣ ਹੈ? ਗੁਰੂ ਦੀ ਸੇਵਾ ਕਰਨ ਵਾਲਾ, ਸੋਈ ਸੇਵਕ ਜੇ ਸਤਿਗੁਰ ਸੇਵੇ, ਜਿਹੜਾ ਸਤਿਗੁਰੂ ਨੂੰ ਸੇਵੇ, ਸਤਿਗੁਰੂ ਨੂੰ ਸਿਮਰੇ, ਸਤਿਗੁਰੂ ਦੇ ਭਾਣੇ ਵਿੱਚ ਰਵੇ, ਸਤਿਗੁਰੂ ਦੀ ਆਗਿਆ ਵਿੱਚ ਰਵੇ, ਕਹਿੰਦੇ ਉਹ ਗੁਰੂ ਦਾ ਸੇਵਕ ਹੈ।
ਚਾਲੈ ਸਤਿਗੁਰ ਪਾਏ,
ਕਹਿੰਦੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਚੱਲਣਾ ਕਰੇ ਭਾਵਨਾ ਰੱਖ ਕੇ, ਚੱਲਣਾ ਕਰੇ ਭਾਣੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਨੇ ਜੀ ਜੋ ਹੁਕਮ ਕੀਤਾ ਨਾ, ਉਸ ਹੁਕਮ ਦੇ ਤਹਿਤ ਰਹੇ, ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਉਸ ਸਤਿਗੁਰੂ ਦੇ ਹੁਕਮ ਨੂੰ ਅੱਗੇ ਹੱਥ ਜੋੜ ਕੇ ਭਾਵਨਾ ਸਹਿਤ ਮੰਨੇ।
ਸਾਚਾ ਸ਼ਬਦ ਸਿਫਤ ਹੈ ਸਾਚੀ,
ਹਮੇਸ਼ਾ ਇਹ ਮੰਨੇ ਸਾਚਾ ਸ਼ਬਦ ਸਿਫਤ ਹੈ ਸਾਚੀ, ਜਿਹੜਾ ਸ਼ਬਦ ਗੁਰੂ ਹੈ ਨਾ ਇਹ ਹਮੇਸ਼ਾ ਸੱਚਾ ਹੈ। ਸਤਿਸੰਗ ਜੀ ਕਦੇ ਝੂਠਾ ਹੋਣ ਵਾਲਾ ਨਹੀਂ, ਦੁਨੀਆਂ ਦੇ ਗੁਰੂ ਝੂਠੇ ਹੋ ਜਾਂਦੇ ਨੇ, ਬੜੇ ਬੜੇ ਦਮਗਜੇ ਮਾਰਨ ਵਾਲੇ, ਅੰਤ ਨੂੰ ਝੂਠਾਂ ਦਾ ਜਿਹੜਾ ਸਹਾਰਾ ਲਿਆ ਹੁੰਦਾ, ਜਦੋਂ ਝੂਠਾਂ ਦਾ ਪਰਦਾ ਫਾਸ਼ ਹੁੰਦਾ ਨਾ, ਫਿਰ ਜੇਲ੍ਹਾਂ ਭੁਗਤਦੇ ਨੇ, ਫਿਰ ਅਦਾਲਤਾਂ ਦੇ ਚੱਕਰ ਲਾਉਂਦੇ ਨੇ, ਪਰ ਭਾਈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹ ਸ਼ਬਦ ਗੁਰੂ ਹੈ ਨਾ, ਹਮੇਸ਼ਾ ਇਹ ਦੁਨੀਆਂ 'ਤੇ ਸੱਚਾ ਹੈ, ਸੱਚੇ ਗੁਰੂ ਨਾਲ ਸਾਨੂੰ ਜੋੜਿਆ, महाराज का हुक्म है ना पूरा प्रभ आराध्या ये पूर्ण गुरु की गल की अधूरिया की गल नहीं की पूरा जाकर नाओ जिदा नाम दुनिया के परिपूर्ण है कदे वो ऊना होने वाला नहीं कदे झूठा होने वाला नहीं साचा शब्द महाराज सच्चे पातशाह जी कहिंदे सिफत है साची उहदी जिहड़ी सलाह है सतसंग जी उहदी जिहड़ी भाव भगती है उहदी जिहड़ी वडियाई है वह भी हमेशा वास्ते सच्ची है
साचा मन वसाई
इस करके कहिंदे भाई उस सच्चे नाम नूं सच्चे शब्द नूं सच्चे गुरु नूं अपने मन विच वसाउणा करिए
सच्ची बाणी गुरमुख आखै
ये भाई सच्ची बाणी है गावो सच्ची बाणी महाराज ने सानू हुक्म कीता ना आवो सिख सतगुरु के प्यारे हो गावो सच्ची बाणी बाणी तो गावो गुरु केरी बाणियां सिर बाणी ये श्रोमणी बाणी है इस करके सच्ची बाणी गुरमुख आखै ये सच्ची बाणी नूं गुरमुख प्यारिया ने आप आख आख के क्या भाई गुरु की सच्ची बाणी है गा गा के दस्या है समझा के दस्या है बोल के दस्या है
ओ मैं विच हो जाए
जिन्होंने भाई ये गुरु की बाणी समझाना की महाराज का भाई इत्थे सानू ये भी हुक्म है सच्ची बाणी गुरमुख आख है गुरमुखता भाव धार के ना असीं सच्ची बाणी नूं कह सकते हैं दुनिया की विद्वता दे नाल सच्ची बाणी नूं कह भी नहीं सकते नहीं कह सकते जिनी देर तक सच्ची बाणी की गुरमुखा पासों संथ्या नहीं लेंदे ते जिवें उह आखदे ने मगर असी उवें नहीं आखदे ते उवें इहदी समझ नहीं पै सकदे इस वास्ते सतगुरु सच्चे पातशाह जी फरमाउंदे ने कि भाई ये सच्ची बाणी जिहड़ी गुरमुखा ने सानू समझाउणा कीती है जिन्हां ने आप बाणी सिखी आप संथ्या लई बाणी ते भरोसा कीता उन्होंने गा के प्रचार के सानू सच्ची बाणी नाल जोड़िया ते फिर उन्हां दी संगत करके हौमै विचों जाए फिर जिहड़े मन दे विच हंकार है हौमै दे बीज बीजे ने हौमै दीर्घ रोग है महाराज कहिंदे भाई ये बड़ा भारी डूंघा रोग है ते दारू भी इस माहे सतगुरु ने दारू भी दस दित्ती कि परमात्मा दा नाम जिहड़ा है ये हौमै दे रोग नूं कट्टण वास्ते समर्थ है इस वास्ते भाई सच्ची बाणी नूं गुरमुख आ के दसदे ने ते जिहड़े ये सच्ची बाणी नूं हिरदे च वसा लैंदे ने उहनां गुरमुखां तों ये समझ के ये सच्ची बाणी नूं गाउंदे ने जपदे ने इहनूं धारण कर लैंदे ने मनदे ने ते उहनां दी हौमै खत्म कर दिंदे ने सतगुरु साहिब सच्चे पातशाह
आपे दाता करम है साचा
आपे दाता है फल पर दाता देण वास्ते कर्म है साचा ते सब तो सच्चा कर्म कराने वाला सच्चा कम कराने वाला भी आप है वाहिगुरु सो इस वास्ते भाई जदों उहदे नाल जुड़ गए किड्डे वड्डे भाग ने गुरु के सिखां दे पंज प्यारे सतगुरु पातशाह दी दित्ती शक्ति दे नाल कोई आम नहीं सी कर सकदा कलगीधर पातशाह जी ने शक्ति दित्ती पंजां प्यारियां नूं ते फिर पंज प्यारे धन गुरु ग्रंथ साहिब जी दी पावन पवित्र हजूरी विच खंडे का अमृत छका के सानू सच्चे नाम नाल जोड़ देंदे आ सच्चे गुरु नाल जोड़ देंदे आ सच्चा नाम जपण दा अधिकारी बना देंदे ने किड्डी वड्डी कृपा भाई इस वास्ते सतगुरु सच्चे पातशाह जी फरमाउंदे हन कि भाई महाराज सच्चे पातशाह जी दा जो शब्द है जो उहदी दात है साचा शब्द सिफत है साची साचा मन वसाए सतगुरु सच्चे पातशाह जी कहिंदे आपे दाता कर्म है साचा आपे तो दाता है दाता देन वाला दद्दा दाता एक है सब को देवनहार दिन दे तोट ना आवे भगत परे भंडार महाराज सच्चे पातशाह जी दीआं दातां कितें मुकदियां ने भाई खजाने कितें मुक चले ने कदे भी नहीं मुक सकते इस वास्ते आप ही साडे कर्मां नूं बनाउण वाला है सानू रोज़ का नितनेम ही जो बना दिता कि गुरु का सिख अमृत वेले उठे इशनान करे पंज बाणियां दा नितनेम करे अरदास करे गुरु के दर ते आवे दर्शन दीदारे करे रहत विच परपक रहे कर्म दे दिता सानू महाराज सच्चे पातशाह जी कहिंदे हन कि भाई आपे ही सच्चा अकाल पुरख वाहिगुरू है ये दाता देण वाला
साचा शब्द सुनाए
उन्होंने सानू हमेशा ही सच्चा रहन वाला जो आद सच जुगाद सच है भी सच नानक होसी भी सच ਇਹ ਸਾਨੂੰ ਸੁਣਾ ਕੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਦੇ ਦਿੱਤਾ।
ਗੁਰਮੁਖ ਕਾਲੇ ਗੁਰਮੁਖ ਖੱਟੇ,
ਭਾਈ ਗੁਰਮੁਖ ਫਿਰ ਇਸ ਨਾਮ ਦੀ ਕਮਾਈ ਕਰਦੇ। ਗੁਰਮੁਖ ਕਾਲੇ ਕੇਵਲ ਗੱਲਾਂ ਨਾਲ ਨਹੀਂ, ਗੁਰੂ ਕੇ ਪਿਆਰੇ ਫਿਰ ਇਹ ਸ਼ਬਦ ਦੀ ਕਮਾਈ ਕਰਦੇ ਨੇ। ਅੱਠੇ ਪਹਿਰ ਪਰਮਾਤਮਾ ਦਾ ਨਾਮ ਜਪਦੇ ਨੇ, ਉਹਦੀ ਭਉ ਭਗਤੀ ਬੰਦਗੀ ਕਰਦੇ ਨੇ, ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਦੇ ਨੇ। ਅਤੇ ਭਾਈ ਉਹਨਾਂ ਨੂੰ ਫਿਰ ਕੀ ਮਿਲਦਾ ਹੈ? ਗੁਰਮੁਖ ਕਾਲੇ ਗੁਰਮੁਖ ਖੱਟੇ। ਅਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਇਸ ਕਾਲਨਾ ਦੀ ਕਮਾਈ ਇਕੱਤਰ ਕਰ ਲੈਂਦੇ ਨੇ, ਇਹ ਉਹਨਾਂ ਨੂੰ ਲਾਭ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਨਾਮ ਜਪਾਏ,
ਅਤੇ ਜਿਹੜੇ ਗੁਰਮੁਖ ਹੈ ਭਾਈ, ਉਹ ਪਰਮਾਤਮਾ ਦਾ ਨਾਮ ਜਪਾਉਂਦੇ ਨੇ, ਆਪਣਾ ਨਾਮ ਨਹੀਂ ਜਪਾਉਂਦੇ। ਅਤੇ ਜਿਹੜੇ ਜਪਾਉਂਦੇ ਆ ਭਾਈ, ਉਹ ਗੁਰਮੁਖ ਨਹੀਂ। ਜਿਹੜੇ ਗੁਰਮੁਖ ਪਿਆਰੇ ਨੇ, ਆਪਾਂ ਸੰਤਾਂ ਮਹਾਂਪੁਰਖਾਂ ਕੋਲ ਚਲੇ ਜਾਈਏ ਨਾ, ਉਹ ਸਭ ਤੋਂ ਪਹਿਲਾਂ ਕੀ ਪੁੱਛਦੇ ਨੇ ਕਿ ਭਾਈ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਪੰਜਾਂ ਕਾਰਾਂ ਦੀ ਰਹਿਤ ਰੱਖਦਾ, ਤਿਆਰ ਬਰਤਿਆਰ ਹੈ। ਜਦੋਂ ਕੋਈ ਸੰਤ ਇਹ ਪੁੱਛੇ ਤਾਂ ਸਮਝ ਲਓ ਇਹ ਗੁਰਮੁਖ ਸੰਤ ਹੈ। ਇਹਨੂੰ ਸਾਡੇ ਸਰੀਰ ਨਾਲੋਂ ਵੀ ਪਹਿਲਾਂ ਸਾਡੀ ਰਹਿਤ ਦਾ ਫਿਕਰ ਹੈ, ਇਹਦੀ ਪਰਪੱਕਤਾ ਦਾ ਇਹਨੂੰ ਫਿਕਰ ਹੈ। ਅਤੇ ਫਿਰ ਭਾਈ ਜਿਹੜੇ ਐਸੇ ਸੰਤ ਨੇ, ਉਹ ਭਾਈ ਸੱਚੇ ਸ਼ਬਦ ਨਾਲ ਜੋੜ ਦਿੰਦੇ ਹਨ। ਮਹਾਰਾਜ ਆਪ ਕਿਰਪਾ ਕਰਦੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਉਂਦੇ ਨਾ ਕਿ ਭਾਈ ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਅਤੇ ਫਿਰ ਉਹ ਗੁਰਮੁਖ ਪਿਆਰੇ ਨਾਮ ਜਪਾਉਂਦੇ ਨੇ, ਜਪਿਓ ਭਾਈ ਸਾਰੇ ਸਾਰੇ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਮਹਾ ਪਵਿੱਤਰ ਸਥਾਨ 'ਤੇ ਬੈਠੇ, ਗੱਜ ਕੇ ਜਪਿਓ ਸਾਰੇ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਸ ਤਰ੍ਹਾਂ ਗੁਰਮੁਖ ਪਿਆਰੇ ਭਾਈ ਪਰਮਾਤਮਾ ਦਾ ਨਾਮ ਜਪਾਉਂਦੇ ਨੇ, ਆਪ ਜਪਦੇ ਨੇ, ਸਤਿਗੁਰੂ ਪਾਤਸ਼ਾਹ ਜੀ ਉਹਨਾਂ 'ਤੇ ਰਹਿਮਤ ਕਰਦੇ ਹਨ। ਅਤੇ ਉਹ ਭਾਈ ਜਿੰਨਾ ਹੋਰ ਵੀ ਗੁਰਮੁਖ ਪਿਆਰੀਆਂ ਜਿੰਨੀਆਂ ਗੁਰੂਕੀਆਂ ਸੰਗਤਾਂ ਇਕੱਤਰ ਹੁੰਦੀਆਂ, ਉਹਨਾਂ ਨੂੰ ਵੀ ਪਰਮਾਤਮਾ ਦਾ ਨਾਮ ਜਪਾਉਂਦੇ ਹਨ।
ਸਦਾ ਅਲਿਪਤ ਸਾਚੈ ਰੰਗ ਰਾਤਾ,
ਜਿਹੜੇ ਭਾਈ ਸੱਚੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਜਿਹੜੇ ਉਸ ਰੰਗ ਵਿੱਚ ਐਨ ਸਨਿਗਧ ਹੋ ਜਾਂਦੇ ਨੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਉਸ ਨਾਮ ਵਿੱਚ ਰੰਗ ਵਿੱਚ ਜਿਹੜੇ ਰੰਗੇ ਜਾਂਦੇ ਨੇ, ਉਹ ਸਦਾ ਅਲਿਪਤ, ਉਹ ਹਮੇਸ਼ਾ ਵਾਸਤੇ ਪਦਾਰਥਾਂ ਤੋਂ ਨਿਰਲੇਪ ਰਹਿੰਦੇ ਨੇ, ਉਹ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਰਹਿੰਦੇ ਨੇ, ਉਹ ਦੁਨੀਆਂ ਦੇ ਰੰਗ ਤੋਂ ਪਾਸੇ ਹੋ ਜਾਂਦੇ ਨੇ, ਕੇਵਲ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ।
ਸਹਿਜ ਸੁਭਾਏ,
ਤੋ ਸਤਿਗੁਰੂ ਪਾਤਸ਼ਾਹ ਜੀ ਐਸਾ ਕਿਰਪਾ ਕਰਦੇ ਹਨ ਨਾ, ਸਦਾ ਅਲਿਪਤ ਸੱਚ ਰੰਗ ਰਾਤੇ, ਉਹ ਤਾਂ ਭਾਈ ਸੱਚੇ ਰੰਗ ਵਿੱਚ ਆਪ ਰੰਗ ਕੇ ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਸਹਿਜ ਅਵਸਥਾ ਨੂੰ ਸਮਝ ਲੈਂਦੇ ਨੇ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦਾ ਸੁਭਾਅ ਬਣ ਜਾਂਦਾ ਕਿ ਸਹਿਜ ਵਿੱਚ ਰਹਿਣਾ। ਸਾਡਾ ਸਹਿਜ ਤਾਂ 2 ਮਿੰਟ 'ਚ ਖਤਮ ਹੋ ਜਾਂਦਾ ਭਾਈ, 1 ਮਿੰਟ ਵੀ ਨਹੀਂ ਲੱਗਦਾ। ਨਾਲ ਦੇ ਸਿੰਘ ਨੂੰ ਸਿਰੋਂ ਪਾਉ ਮਿਲ ਜੇ ਅਤੇ ਆਪ ਨੂੰ ਨਾ ਮਿਲੇ ਤਾਂ ਸਾਡਾ ਸਹਿਜ ਖਤਮ ਹੋ ਜਾਂਦਾ। ਮੈਨੂੰ ਪ੍ਰਬੰਧਕਾਂ ਨੇ ਸਿਰੋਪਾ ਹੀ ਨਹੀਂ ਦਿੱਤਾ, ਮੇਰਾ ਨਾਂ ਹੀ ਨਹੀਂ ਲਿਆ ਸਟੇਜ ਤੋਂ, ਮੈਂ ਰਹਿ ਹੀ ਗਿਆ, ਸਾਡਾ ਸਹਿਜ ਤਾਂ ਇੱਥੇ ਖੜਾ ਭਾਈ। ਨਹੀਂ, ਗੁਰੂ ਕੇ ਪਿਆਰਿਆਂ ਦੀ ਅਵਸਥਾ ਨਹੀਂ, ਗੁਰੂ ਕੇ ਪਿਆਰੇ ਭਾਈ ਦੁਨੀਆਂ ਰੰਗ ਨਾ ਆਵੇ ਨੇੜੇ, ਉਹਨਾਂ ਦੇ ਤਾਂ ਨੇੜੇ ਦੁਨੀਆਂ ਦਾ ਰੰਗ ਨੇੜੇ ਹੀ ਨਹੀਂ ਆਉਂਦਾ, ਇਸ ਵਾਸਤੇ ਉਹ ਅਲਿਪਤ ਰਹਿੰਦੇ ਨੇ। ਅਤੇ ਉਹ ਸਹਿਜ ਸੁਭਾਅ ਅਵਸਥਾ ਦੇ ਵਿੱਚ ਪਰਮਾਤਮਾ ਤੋਂ ਪ੍ਰਾਪਤ ਕਰਕੇ ਉਹਦੇ ਨਾਮ ਵਿੱਚ ਹਮੇਸ਼ਾ ਲੀਨ ਰਹਿੰਦੇ ਹਨ।
ਮਨਮੁਖ ਸਦ ਹੀ ਕੂੜੋ ਬੋਲੇ,
ਜਿਹੜੇ ਮਨਮੁਖ ਹਨ ਭਾਈ ਹਮੇਸ਼ਾ ਹੀ ਝੂਠ ਬੋਲਣਗੇ, ਝੂਠ ਬੋਲ ਕੇ ਆਪਣੀ ਦੁਕਾਨ ਚਲਾਉਂਦੇ ਨੇ, ਹੈ ਤੇ ਮਨਮੁਖ ਤੇ ਗੁਰਮੁਖਤਾਈ ਦਾ ਲਿਬਾਸ ਪਹਿਣ ਕੇ ਉੱਪਰੋਂ ਉੱਪਰੋਂ ਝੂਠ ਬੋਲਣਗੇ। ਹਾਂ, ਅਸੀਂ ਤੇ ਬੜਾ ਨਾਮ ਜਪਦੇ ਹਾਂ, ਬੜੇ ਪਰਮਾਤਮਾ ਦੇ ਰੰਗ ਲੱਗੇ ਹੋਏ ਨੇ, ਬੜੇ ਨਜ਼ਾਰੇ ਨੇ, ਝੂਠ ਬੋਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਪਰਦਾ ਉਗੜ ਜਾਂਦਾ ਭਾਈ, ਹਮੇਸ਼ਾ ਵਾਸਤੇ ਨਹੀਂ ਝੂਠ ਦੇ ਉਸ ਪਰਦੇ 'ਚ ਰਹਿ ਸਕਦੇ। ਹਜ਼ੂਰ ਦਾ ਹੁਕਮ ਹੈ ਭਾਈ, ਗੁਰਮੁਖ ਸਾਧੀ ਝੂਠੋ ਬੋਲਦਾ, ਕੂੜ ਬੋਲਦੇ ਨੇ, ਝੂਠ ਬੋਲਦੇ ਹਨ ਬਹੁਤ ਸਾਰੇ ਜਿਹੜੇ ਭਾਈ ਮਨਮੁੱਖ ਹਨ। ਮਨਮੁੱਖ ਸਾਧੀ ਕੂੜੋ ਬੋਲਦਾ, ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ, ਗੁਰਮੁਖ ਤਾਂ ਹੀ ਭੁੱਲ ਗਏ ਨੇ, ਉਹ ਹਮੇਸ਼ਾ ਝੂਠ ਦੇ ਵਿੱਚ ਹੀ ਲੱਗੇ ਰਹਿੰਦੇ ਹਨ।
ਬਿਖ ਬੀਜੈ ਬਿਖ ਖਾਏ,
ਫਿਰ ਭਾਈ ਲਾਭ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਬਿਖ ਬੀਜੈ, ਝੂਠ ਬੋਲਦੇ ਹਨ ਅਤੇ ਉਹ ਬਿਖ ਬੀਜਦੇ, ਜ਼ਹਿਰ ਬੀਜਦੇ ਹਨ। ਕਿਉਂਕਿ ਜੈਸਾ ਬੀਜਿਆ ਸੋਲਣਾ, ਕਰਮਾਂ ਸੰਦੜਾ ਖੇਤ, ਇਹ ਸਾਡੀ ਜ਼ਿੰਦਗੀ, ਸਾਡਾ ਸਰੀਰ ਸਤਿਗੁਰੂ ਪਾਤਸ਼ਾਹ ਜੀ ਨੇ ਖੇਤੀ ਦਿੱਤੀ ਹੈ। ਅਤੇ ਭਗਤ ਜੀ ਫਰਮਾਉਂਦੇ ਨੇ ਫਰੀਦਾ ਬੀਜਿਆ ਦਾਖ ਵਜਾਉਣੀਆਂ, ਕਿੱਕ ਲੋੜਾ ਦਾਖ ਵਜਾਉਣੀਆਂ, ਕਿੱਕਰ ਬੀਜਿਆ ਜੱਟ। ਕਹਿੰਦੇ ਭਾਈ ਕਿੱਕਰਾਂ ਦੇ ਬੀਜ ਬੀਜ ਕੇ ਅਤੇ ਤੂੰ ਦਾਖਾਂ ਦੇ ਫਲ ਲੋੜਦਾ, ਇਸ ਵਾਸਤੇ ਭਾਈ ਬੀਜਿਆ ਬਿਖ ਮੰਗਾ ਅੰਮ੍ਰਿਤ। ਵੇਖੋ ਇਹ ਨਿਆਉ, ਕਹਿੰਦੇ ਕੋਈ ਨਿਆਉ ਹੋ ਸਕਦਾ ਕਿ ਜ਼ਹਿਰ ਬੀਜ ਕੇ ਅੰਮ੍ਰਿਤ ਦੀ ਕੋਈ ਆਸ ਰੱਖੇ? ਨਹੀਂ ਭਾਈ, ਮਹਾਰਾਜ ਕਹਿੰਦੇ ਜਿਹੜੇ ਮਨਮੁੱਖ ਹਮੇਸ਼ਾ ਝੂਠ ਬੋਲਦੇ ਨੇ ਉਹ ਅਸਲ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜ਼ਹਿਰ ਬੀਜਦੇ ਨੇ, ਅਤੇ ਉਹ ਨਿੰਦਾ ਕਰ ਕਰਕੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁੱਖ ਮੁਗਧ ਕਰਨ ਮੋਹ ਕਾਲੇ ਅਤੇ ਨਿੰਦਕਾ ਨਰਕੇ ਘੋਰ ਪਵਨ। ਕਹਿੰਦੇ ਭਾਈ ਉਹ ਤਾਂ ਹਮੇਸ਼ਾ ਹੀ ਜ਼ਹਿਰ ਬੀਜਦੇ ਅਤੇ ਅਖੀਰ ਨੂੰ ਜ਼ਹਿਰ ਹੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਉਹੋ ਹੀ ਫਲ, ਜੰਮਣ ਤੇ ਮਰਨ ਦੇ ਚੱਕਰ ਵਿੱਚ ਜ਼ਹਿਰ ਦੇ ਵਿੱਚ ਪਏ ਰਹਿੰਦੇ ਹਨ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ,
ਕਹਿੰਦੇ ਭਾਈ ਜਿਹੜੇ ਇਹ ਬਿਖ ਬੀਜ ਕੇ ਗਏ ਨਾ, ਜ਼ਹਿਰ ਬੀਜ ਕੇ ਗਏ ਸੰਸਾਰ ਵਿੱਚ, ਉਹਨਾਂ ਨੂੰ ਫਿਰ ਲਾਭ ਕੀ ਪ੍ਰਾਪਤ ਹੋਇਆ? ਜਮਕਾਲ ਬਾਦਾ, ਜਮਕਾਲਾਂ ਨੇ ਬੰਨ ਲਿਆ, ਜੇਲ੍ਹ ਵਿੱਚ ਪਾਲਿਆ, ਉਹਨਾਂ ਨੂੰ ਬੰਧਨ ਵਿੱਚ ਪਾਲਿਆ। ਤ੍ਰਿਸ਼ਨਾ ਦਾਦਾ, ਤ੍ਰਿਸ਼ਨਾ ਦਾ ਸਾੜਿਆ ਹੋਇਆ, ਦਾਦਾ ਨਾਮ ਸਾੜ ਦਿੱਤਾ, ਤ੍ਰਿਸ਼ਨਾ ਦੇ ਵਿੱਚ ਪਦਾਰਥਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਹਮੇਸ਼ਾ ਹੀ ਜਲੇ ਰਹਿਣਾ, ਦੂਸਰਿਆਂ ਦੇ ਬਹੌਲਤਾ ਦੇ ਪਦਾਰਥ ਵੇਖ ਕੇ ਉਹਨਾਂ ਵਿੱਚ ਜਲੇ ਰਹਿਣਾ, ਮੇਰੇ ਕੋਲ ਆ ਪਦਾਰਥ ਕਿਉਂ ਨਹੀਂ, ਇਹਦੀ ਚਿੰਤਾ ਦੇ ਵਿੱਚ ਜਲੇ ਰਹਿਣਾ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦਾਦਾ, ਜਮਕਾਲ ਦਾ ਬੰਨਿਆ ਹੋਇਆ ਅਤੇ ਤ੍ਰਿਸ਼ਨਾ ਦਾ ਸਾੜਿਆ ਹੋਇਆ ਮਨੁੱਖ।
ਬਿਨ ਗੁਰ ਕਵਨ ਛਡਾਏ,
ਦੱਸੋ ਭਾਈ ਕੌਣ ਛਡਾ ਸਕਦਾ? ਫਿਰ ਜਦੋਂ ਜਮਕਾਲ ਨੇ ਬੰਨ ਲਿਆ ਅਤੇ ਤ੍ਰਿਸ਼ਨ ਦੀ ਸਾੜੇ ਹੋਏ ਮਨ ਨੂੰ ਤਕਲੀਫ ਹੋਈ, ਫਿਰ ਉੱਥੇ ਕੌਣ ਛਡਾਊਗਾ ਭਾਈ? ਉੱਥੇ ਧਨ ਦੌਲਤ ਛਡਾ ਸਕਦਾ ਹੈ? ਦੁਨੀਆਂ ਵਿੱਚ ਕੀਤੀਆਂ ਹੋਈਆਂ ਹੁਜਤਾਂ ਛਡਾ ਸਕਦੀਆਂ ਨੇ? ਨਹੀਂ ਭਾਈ, ਪੂਰੇ ਗੁਰੂ ਤੋਂ ਬਿਨਾਂ, ਸ਼ਬਦ ਗੁਰੂ ਤੋਂ ਬਿਨਾਂ ਕੋਈ ਨਹੀਂ ਛਡਾ ਸਕਦਾ।
ਸੱਚਾ ਤੀਰਥ ਜਿਤ ਸਤ ਸਰ ਨਾਵਣ,
ਮਹਾਰਾਜ ਪਰਮਾਉਂਦੇ ਨੇ ਭਾਈ ਸੱਚਾ ਤੀਰਥ ਕਿਹੜਾ ਹੈ? ਗੁਰੂ ਕੀ ਸੰਗਤ ਹੈ ਸੱਚਾ ਤੀਰਥ, ਜਿੱਥੇ ਪਰਮਾਤਮਾ ਦਾ ਨਾਮ ਜਪਣਾ ਹੈ, ਜਿਹੜੇ ਸੰਗਤ ਦੁਆਰਾ ਇਹਦੇ ਵਿੱਚ ਨਹਾਉਣਾ ਕੀ ਹੈ? ਸੰਗਤ ਵਿੱਚੋਂ ਜਿਨ੍ਹਾਂ ਨੇ ਸਤ ਸੰਤੋਖ, ਦਇਆ ਧੀਰਜ, ਖਿਮਾ ਵਿਚਾਰ, ਸੁਭ ਗੁਣ ਪ੍ਰਾਪਤ ਕਰ ਲਏ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ, ਜਿਨ੍ਹਾਂ ਨੇ ਭਾਈ ਪਰਮਾਤਮਾ ਦਾ ਨਾਮ ਜਪਣ ਦਾ ਸੁਭਾਅ ਬਣਾ ਲਿਆ, ਇਹ ਗੁਣ ਹਿਰਦੇ ਵਿੱਚ ਧਾਰਨ ਕਰ ਲਏ, ਇਹ ਇਸ਼ਨਾਨ ਕਰਨਾ ਹੈ। ਹਜ਼ੂਰ ਫਰਮਾਉਂਦੇ ਹਨ ਸੱਚਾ ਤੀਰਥ ਸ਼ਬਦ ਹੈ ਸੱਚਾ। ਕਹਿੰਦੇ ਭਾਈ ਗੁਰੂ ਕਾ ਜਿਹੜਾ ਸੱਚਾ ਤੀਰਥ ਹੈ ਨਾ, ਸੱਚਾ ਤੀਰਥ ਜਿਤ ਸਤਸਰ ਨਾਵਣ, ਜਿੱਥੇ ਸਤਸੰਗਤ ਦੇ ਵਿੱਚ ਇਸ਼ਨਾਨ ਕਰਨਾ ਸੀ, ਜੇ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਕਿੰਨੀ ਪਰਪੱਕਤਾ ਬਖਸ਼ਦੇ ਨੇ ਭਾਈ, ਸੰਗਤ ਵਿੱਚ ਆ ਕੇ ਵੀ ਜੇ ਸਾਡਾ ਮਨ ਉਡਾਰੀਆਂ ਮਾਰਦਾ ਰਿਹਾ, ਇੱਕ ਦੂਜੇ ਦੇ ਕੱਪੜੇ ਵੇਖਦੇ ਰਹੇ ਵੀ ਇਹਦੇ ਕੱਪੜੇ ਸੁੰਦਰ ਨੇ, ਇਹਨਾਂ ਦੇ ਕੱਪੜਿਆਂ ਦੀ ਬਣਤਰ ਚੰਗੀ ਹੈ, ਡਿਜ਼ਾਇਨ ਨਵਾਂ ਹੈ, ਇਹਦੀ ਦਸਤਾਰ ਚੰਗੀ ਹੈ, ਇੱਥੇ ਆਪਾਂ ਇਹ ਕੰਮ ਤਾਂ ਨਹੀਂ ਕਰਨਾ ਹੈ। ਨਹੀਂ ਭਾਈ, ਇੱਥੇ ਤਾਂ ਅਸੀਂ ਸੰਗਤ ਸਤਸੰਗਤ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਕਰਨ ਆਏ ਹਾਂ, ਗੁਰੂ ਕੀਆਂ ਦਾਤਾਂ ਸੁਭ ਗੁਣਾਂ ਦੀ ਪ੍ਰਾਪਤੀ ਕਰਨ ਆਏ ਹਾਂ। ਹਜ਼ੂਰ ਫਰਮਾਉਂਦੇ ਨੇ ਸੱਚਾ ਤੀਰਥ ਜਿੱਤ ਸਤਸਰ ਨਾਵਣ, ਜਿੱਥੇ ਭਾਈ ਸਤ ਸੰਤੋਖ, ਦਇਆ, ਧੀਰਜ ਦਾ, ਖਿਮਾਂ ਦਾ ਇਸ਼ਨਾਨ ਕਰਨਾ ਹੈ।
ਗੁਰਮੁਖੀ ਆਪ ਬੁਝਾਏ,
ਤੇ ਗੁਰਮੁਖ ਆਪਣੇ ਆਪ ਨੂੰ ਸਮਝਾਉਂਦੇ ਨੇ, ਜਿਹੜੇ ਗੁਰਮੁਖ ਨੇ ਨਾ, ਇਹ ਦੂਸਰਿਆਂ ਦੇ ਉੱਪਰ ਨਹੀਂ, ਪਹਿਲੇ ਮਨ ਪ੍ਰਬੋਧਾ ਹੀ ਆਪਣਾ, ਆਪਣੇ ਮਨ ਨੂੰ ਪ੍ਰਬੋਧ ਕੇ ਰੱਖਦੇ ਨੇ, ਸੰਭਾਲ ਕੇ ਰੱਖਦੇ ਨੇ, ਆਪਣੇ ਮਨ ਨੂੰ ਸਮਝਾਉਂਦੇ ਨੇ ਕਿ ਗੁਰਮੁਖਾ ਤੈਨੂੰ ਇਹ ਸਮਾਂ ਮਿਲਿਆ, ਸੁਭਾਗ ਮਿਲਿਆ, ਤੂੰ ਸੰਗਤ ਵਿੱਚ ਆਇਆ ਅਤੇ ਸੰਗਤ ਵਿੱਚੋਂ ਕੁਝ ਪ੍ਰਾਪਤੀ ਕਰਕੇ ਜਾਣਾ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 68 ਤੀਰਥਾਂ ਦਾ ਫਲ ਗੁਰੂ ਕੀ ਬਾਣੀ ਵਿੱਚ ਹੀ ਦਰਸਾ ਦਿੱਤਾ। ਜਿਹੜੇ ਗੁਰੂ ਕਾ ਨਾਮ ਜਪਦੇ ਨੇ, ਗੁਰੂ ਕੀ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਸਤਸੰਗਤ ਕਰਦੇ ਹਨ, ਸੇਵਾ ਕਰਦੇ ਹਨ, 68 ਤੀਰਥਾਂ ਦਾ ਫਲ ਉਹਨਾਂ ਨੂੰ ਬਖਸ਼ ਦਿੱਤਾ ਹੈ। ਜਿਹੜੇ ਭਾਈ ਪਰਮਾਤਮਾ ਦੇ ਨਾਲ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰਮਾਤਮਾ ਦਾ ਨਾਮ ਜਪਦੇ ਨਾ ਤੇ ਜਿਤ ਨਾਤਾ ਮਲ ਜਾਏ, ਤੇ ਪਰਮਾਤਮਾ ਦੇ ਨਾਮ ਵਿੱਚ ਜਿਹਨਾਂ ਇਸ਼ਨਾਨ ਕਰ ਲਿਆ, ਪ੍ਰਤੱਖ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਰਾਮਦਾਸ ਸਰੋਵਰ ਨਹਾਤੇ, ਸਭ ਉੱਤਰੇ ਪਾਪ ਕਮਾਤੇ, ਬਖਸ਼ਿਸ਼ਾਂ ਕੀਤੀਆਂ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਨਾਮ ਦੇ ਦੁਆਰਾ ਸਤਸੰਗਤ ਵਿੱਚ ਬੈਠ ਕੇ ਜੋ ਨਾਮ ਜਪ ਕੇ ਆਤਮਿਕ ਤੌਰ 'ਤੇ ਇਸ਼ਨਾਨ ਕਰਨਾ ਹੈ, ਇਹਦੇ ਨਾਲ ਸਾਰੀ ਮਨਾਂ ਦੀ ਮੈਲ ਲਹਿ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਗੁਰੂ ਕਾ ਸ਼ਬਦ ਸੱਚਾ ਹੈ, ਗੁਰ ਕਾ ਸ਼ਬਦ ਵਸੈ ਜੀ ਨਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੇ ਸ਼ਰਧਾ ਭਾਵਨਾ ਰੱਖ ਕੇ ਮਨ ਵਿੱਚ ਵਿਚਾਰ ਕਰੀਏ ਕਿ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਸ਼ਬਦ ਵਸ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਹਮੇਸ਼ਾ ਸੱਚਾ ਹੈ ਅਤੇ ਇਹਨੂੰ ਮਲ ਨਹੀਂ ਲੱਗ ਸਕਦੀ। ਇੱਥੇ ਬੜੀਆਂ ਹੁਜਤਾਂ ਹੁੰਦੀਆਂ ਕਿ ਗੁਰੂ ਕੇ ਅੰਮ੍ਰਿਤ ਸਰੋਵਰ ਵਿੱਚ ਜੇ ਰੋਜ਼ ਨਹਾਉਣੇ ਆ ਤਾਂ ਇਹ ਤਾਂ ਮੈਲ ਨਾ ਭਰ ਜਾਂਦਾ। ਨਹੀਂ ਭਾਈ, ਇਹ ਤਾਂ ਨਿਰਮਲ ਕਰਨ ਵਾਲਾ, ਕਰੋੜਾਂ ਜੀਆਂ ਦੇ ਪਾਪ, ਲੱਖਾਂ ਹੀ ਕੀਤੇ ਹੋਏ ਪਾਪ ਖਤਮ ਕਰ ਦੇਣ ਵਾਲਾ ਹੈ, ਇਹ 'ਚ ਮੈਲ ਕਿਵੇਂ ਲੱਗ ਜਾਏਗੀ ਭਾਈ। ਹਜ਼ੂਰ ਦਾ ਹੁਕਮ ਹੈ ਕਿ ਇਹ ਜਿਹੜਾ ਤੀਰਥ ਹੈ ਇਹ ਸਦਾ ਵਾਸਤੇ ਸੱਚਾ ਹੈ, ਨਾਮ ਦਾ ਤੀਰਥ ਹਮੇਸ਼ਾ ਵਾਸਤੇ ਮਲ ਤੋਂ ਰਹਿਤ ਹੈ, ਹਮੇਸ਼ਾ ਵਾਸਤੇ ਨਿਰਮਲ ਹੈ।
ਨਾ ਮਲ ਲੱਗਾ ਨਾ ਲਾਏ।
ਤੇ ਜਿਹੜੇ ਭਾਈ ਇਸ ਸੱਚੇ ਨਾਮ ਨੂੰ ਜਪਦੇ ਨੇ ਉਹ ਵੀ ਦੁਨੀਆਂ ਵਿੱਚ ਸੱਚੇ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਦੁਨੀਆਂ ਵਿੱਚ ਸ਼ੋਭਾ ਹੋ ਜਾਂਦੀ ਹੈ, ਉਹਨਾਂ ਦੀ ਵਡਿਆਈ ਹੋ ਜਾਂਦੀ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਕੋਈ ਮੇਟ ਸਕਦਾ? ਨਹੀਂ ਮੇਟ ਸਕਦਾ ਕੋਈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਮਲ ਲੱਗਾ ਹੈ, ਉਹਨਾਂ ਨੂੰ ਫਿਰ ਵਿਸ਼ਿਆਂ ਦੀ, ਵਿਕਾਰਾਂ ਦੀ, ਦੁਨੀਆਂ ਦੀ, ਮਾਇਆ ਦੀ ਮੈਲ ਲੱਗਦੀ ਨਹੀਂ। ਕਦੇ ਵੀ ਉਹਨਾਂ ਦਾ ਮਨ ਮੈਲਾ ਨਹੀਂ ਹੁੰਦਾ, ਉਹ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਉਹ ਹਮੇਸ਼ਾ ਨਿਰਮਲ ਰਹਿੰਦੇ, ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰੰਗੇ ਨੇ। ਨਾ ਮਲ ਲੱਗਾ ਨਾ ਲਾਏ, ਅਤੇ ਨਾ ਭਾਈ ਉਹਨਾਂ ਨੂੰ ਕੋਈ ਸਰਾਪ ਦੇ ਸਕਦਾ ਵੀ ਲੈ ਤੈਨੂੰ ਆਹ ਸਰਾਪ ਦਿੱਤਾ, ਤੈਨੂੰ ਜਨਮ ਮਰਨ ਦੇ ਚੱਕਰ 'ਚ ਪੈਣਾ ਪਏਗਾ। ਨਾ ਉਹਨਾਂ ਨੂੰ ਕੋਈ ਅਪਸ਼ਗਨ ਲੱਗ ਸਕਦਾ ਹੈ। ਸਗਣ ਅਪਸ਼ਗਨ ਤਿਸ ਕੋ ਲੱਗਾ ਜਿਸ ਚੀਤ ਨ ਆਵੈ। ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਉਹਨਾਂ ਨੂੰ ਨਾ ਮਲ ਲੱਗਦੀ ਹੈ, ਅਤੇ ਨਾ ਹੀ ਕਿਸੇ ਦੇ ਲਾਇਆਂ ਲੱਗ ਸਕਦੀ। ਕੋਈ ਦੂਸ਼ਣ ਲਾ ਦੇਵੇ, ਕੋਈ ਆਰੋਪ ਲਾ ਦੇਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।
ਸੱਚੀ ਸਿਫਤ ਸੱਚੀ ਸਾਲਾਹ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੀ ਸਿਫਤ ਜਿਹੜੀ ਅਸੀਂ ਇਕੱਲਿਆਂ ਬੈਠ ਕੇ ਬੰਦਗੀ ਕਰਨੀ ਨਾ, ਇਕਾਂਤ ਵਿੱਚ ਭਾਉ ਭਗਤੀ ਕਰਨੀ ਆ, ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਉਹ ਹੈ ਸਿਫਤ। ਅਤੇ ਸੱਚੀ ਸਾਲਾਹ, ਅਤੇ ਜਿਹੜੀ ਆਪਾਂ ਸਾਂਝੇ ਰੂਪ ਵਿੱਚ ਜਿਵੇਂ ਹੁਣ ਬੈਠ ਕੇ ਕਰ ਰਹੇ ਹਾਂ, ਸੰਗਤਾਂ ਵਿੱਚ ਬੈਠ ਕੇ ਕਰਨੀ, ਇਹ ਸਲਾਹ ਹੈ, ਪਰਮਾਤਮਾ ਦੀ ਸਿਫਤ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਨੀ, ਉਹਨਾਂ ਦੇ ਗੁਣਾਂ ਨੂੰ ਗਾਉਣਾ, ਹਿਰਦੇ 'ਚ ਧਾਰਨ ਕਰਨਾ, ਇਹ ਸਲਾਹ ਹੈ। ਆਪਾਂ ਆਮ ਤਾਂ ਕਹਿੰਦੇ ਨੇ ਮੈਂ ਕਿਸੇ ਨਾਲ ਸਲਾਹ ਕਰਕੇ ਤੁਹਾਨੂੰ ਦੱਸੂੰਗਾ, ਮੈਨੂੰ ਫਲਾਨੇ ਨਾਲ ਸਲਾਹ ਕਰ ਲੈਣ ਦਿਓ, ਜਾਂ ਭਾਈ ਤੈਨੂੰ ਫਲਾਨੇ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ। ਨਹੀਂ ਭਾਈ, ਇੱਥੇ ਜਿਹੜੀ ਪਰਮਾਤਮਾ ਦੇ ਮਿਲਣ ਦੀ ਸਲਾਹ ਉਹ ਕਿਹਦੇ ਨਾਲ ਕਰਨੀ ਹੈ? ਉਹ ਸੰਗਤ ਨਾਲ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸੱਚੀ ਸਿਫਤ ਜਿਹੜੀ ਪ੍ਰਭੂ ਦੀ ਬੰਦਗੀ ਕਰਨੀ ਆ, ਅਤੇ ਸੱਚੀ ਸਲਾਹ ਜਿਹੜੀ ਸੰਗਤ ਵਿੱਚ ਬੈਠ ਕੇ ਉਹਨਾਂ ਦੀਆਂ ਵਡਿਆਈਆਂ ਦਾ ਗਾਉਣ ਕਰਨਾ ਹੈ।
ਪੂਰੇ ਗੁਰ ਤੇ ਪਾਏ।
ਕਹਿੰਦੇ ਕਿੱਥੋਂ ਪ੍ਰਾਪਤ ਕਰਾਂਗੇ, ਸਲਾਹ ਦੇਊਗਾ ਕੌਣ? ਕਹਿੰਦੇ ਨਾ ਕੋਈ ਸਿਆਣਾ ਬੰਦਾ ਸਲਾਹ ਦੇਵੇ, ਅਤੇ ਸਿਆਣਾ ਕੌਣ ਹੈ, ਕਿਹੜੇ ਬੰਦੇ ਦੀ ਸਲਾਹ ਲਵਾਂਗੇ? ਮਹਾਰਾਜ ਕਹਿੰਦੇ ਭਾਈ ਜਿਹੜੀ ਇਹ ਸਿਫਤ ਸਲਾਹ ਹੈ ਨਾ, ਇਹ ਅਸੀਂ ਕਿੱਥੋਂ ਪ੍ਰਾਪਤ ਕਰਾਂਗੇ? ਪੂਰੇ ਗੁਰ ਤੇ ਪਾਏ। ਇਹ ਤਾਂ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਹੀ ਪ੍ਰਾਪਤ ਹੋ ਸਕਦੀ ਹੈ।
ਤਨ ਮਨ ਸਭ ਕਿਛੁ ਹਾਰਿ ਤਿਸ ਕੇਰਾ।
ਜਦੋਂ ਗੁਰੂ ਕਾ ਸਿੱਖ ਇਹ ਸਮਝ ਲਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤਨ ਵੀ, ਇਹ ਮਨ ਵੀ, ਇਹ ਸਭ ਕੁਛ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜਦੋਂ ਇਸ ਅਵਸਥਾ ਵਿੱਚ ਪਹੁੰਚ ਜਾਵੇ,
ਦੁਰਮਤ ਕਹਿਣ ਨਾ ਜਾਏ,
ਤੇ ਫਿਰ ਭਾਈ ਦੁਰਮਤ ਕਹਿ ਨਾ ਜਾਏ, ਉਹਦੇ ਵਿੱਚ ਕੋਈ ਦੁਰਮਤ ਖੋਟੀ ਮਤ ਨਹੀਂ ਰਹਿ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਇਹ ਸਮਝ ਲਿਆ ਨਾ, ਤਨ ਵੀ ਤੇਰਾ, ਮਨ ਵੀ ਤੇਰਾ, ਮਹਾਰਾਜ ਤੇਰਾ ਹੀ ਹੈ ਸਭ ਕੁਝ, ਤੇਰਾ ਦਿੱਤਾ ਹੋਇਆ, ਤੇਰਾ ਤੁਝ ਕੋ ਸੌਂਪ ਦੇ ਕੇ ਅਲੱਗ ਹੈ ਮੇਰਾ। ਹਜ਼ੂਰ ਇਹ ਆਪ ਜੀ ਦਾ ਹੀ ਹੈ। ਜਦੋਂ ਇੰਨੀ ਅਵਸਥਾ ਵਿੱਚ ਪਹੁੰਚ ਗਿਆ ਤੇ ਹਜ਼ੂਰ ਫਰਮਾਉਂਦੇ ਨੇ ਫਿਰ ਭਾਈ ਉਹਦੇ ਵਿੱਚ ਖੋਟੀ ਮਤ ਨਹੀਂ ਰਹਿ ਜਾਏਗੀ, ਕਹਿਣ ਨੂੰ ਵੀ ਬਾਕੀ ਨਹੀਂ ਰਹਿ ਜਾਏਗੀ, ਥੋੜੀ ਬਹੁਤ ਵੀ
ਹੁਕਮ ਹੋਵੇ ਤਾਂ ਨਿਰਮਲ ਹੋਵੇ।
ਹਜ਼ੂਰ ਫਰਮਾਉਂਦੇ ਨੇ ਜਿਹੜਾ ਭਾਈ ਹੁਕਮ ਨੂੰ ਮੰਨੇਗਾ, ਹੁਕਮ ਹੋਵੇ ਇਹਦਾ ਅਰਥ ਹੈ ਜੇ ਹੁਕਮ ਨੂੰ ਮੰਨੇਗਾ, ਜਿਹੜਾ ਹੋਇਆ ਵਾ ਹੁਕਮ ਹੈ ਨਾ ਜੇ ਉਹਨੂੰ ਗ੍ਰਹਿਣ ਕਰ ਲਏਗਾ, ਜੇ ਭਾਈ ਸਤਿਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨੇਗਾ। ਗੁਰੂ ਕਾ ਹੁਕਮ ਕੀ ਹੈ ਭਾਈ? ਗੁਰੂ ਕਾ ਹੁਕਮ ਹੈ ਕਿ ਗੁਰੂ ਕੇ ਸਿੱਖੋ, ਬਾਣੀ ਨੂੰ ਮੰਨੋ, ਬਾਣੀ 'ਤੇ ਭਰੋਸਾ ਰੱਖੋ, ਪੰਜਾਂ ਕਕਾਰਾਂ ਦੀ ਰਹਿਤ ਰੱਖੋ, ਚੜ੍ਹਦੀ ਕਲਾ ਵਿੱਚ ਰਹੋ, ਝੂਠਿਆਂ ਦੇ ਕਦੇ ਵੀ ਜਾ ਕੇ ਕੱਚਿਆਂ ਪਿੱਲਿਆਂ ਗੁਰੂਆਂ ਦੇ ਜਾ ਕੇ ਨਮਸਕਾਰਾਂ ਨਾ ਕਰੋ, ਪੂਰੇ ਗੁਰੂ ਦੇ ਨਾਲ ਜੁੜੋ, ਇਹ ਗੁਰੂ ਦਾ ਹੁਕਮ ਹੈ ਭਾਈ। ਦਸਾਂ ਨੌਵਾਂ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਾਨੂੰ ਹੁਕਮ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਹੁਕਮ ਹੋਵੇ ਤਾਂ ਨਿਰਮਲ ਹੋਵੇ, ਜਿਹੜਾ ਹੁਕਮ ਨੂੰ ਮੰਨ ਲਵੇਗਾ ਉਹ ਹਮੇਸ਼ਾ ਵਾਸਤੇ ਨਿਰਮਲ ਹੋ ਜਾਵੇਗਾ।
ਮੈਂ ਵਿੱਚੋਂ ਹੋ ਜਾਏ,
ਉਹਦੇ ਵਿੱਚੋਂ ਭਾਈ ਜਿਹੜਾ ਆਪਣੇ ਆਪ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਵੀ ਹਉਮੈ ਦੇ ਬੀਜ ਪੈਦਾ ਹੋ ਜਾਂਦੇ ਨੇ, ਹਉਮੈ ਫੁੱਟ ਕੇ ਪੈਦਾ ਹੋ ਜਾਂਦੀ ਹੈ। ਹਉਮੈ ਸਾਨੂੰ ਅਗਲੇ ਕਰਮ ਜਾਣ ਵਿੱਚ ਰੋਕ ਦਿੰਦੀ ਹੈ, ਅਗਲੀ ਅਵਸਥਾ ਵਿੱਚ ਜਾਣ ਤੋਂ ਰੋਕ ਦਿੰਦੀ ਹਉਮੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸੱਚੇ ਦੀ ਸਲਾਹ ਕੀਤਿਆਂ ਉਹਦਾ ਹੁਕਮ ਮੰਨਿਆ, ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਦੱਸਿਆ ਹੋਇਆ ਤਰੀਕਾ ਹੈ, ਉਹਦੇ ਨਾਲ ਮਨੁੱਖ ਦੀ ਗੁਰਸਿੱਖ ਦੀ ਹਉਮੈ ਅੰਦਰੋਂ ਆਪਣੇ ਆਪ ਚਲੀ ਜਾਂਦੀ, ਖਤਮ ਹੋ ਜਾਂਦੀ ਹੈ। ਗੁਰ ਕੀ ਸਿੱਖਿਆ ਨੂੰ, ਗੁਰ ਕੀ ਸਾਖੀ ਸਿੱਖਿਆ, ਗੁਰ ਕੀ ਸਿੱਖਿਆ ਨੂੰ ਜੇ ਅਸੀਂ ਸਹਿਜੇ ਮਨ ਵਿੱਚ ਵਸਾ ਲਈਏ ਅਤੇ ਚਾਖੀ ਜੇ ਸਮਝ ਲਈਏ, ਉਸ ਨੂੰ ਜੇ ਉਹਦੇ ਵਿੱਚ ਰੱਬ ਜਾਈਏ, ਉਸ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਕੀ ਸਿੱਖਿਆ ਸਮਝਾਉਣੀ ਕੀਤੀ, ਉਹਨੂੰ ਗ੍ਰਹਿਣ ਕਰ ਲਈਏ, ਚਾਖੀ ਦਾ ਮਤਲਬ। ਇਸ ਵਾਸਤੇ ਗੁਰ ਕੀ ਸਾਖੀ, ਗੁਰ ਕੀ ਸਿੱਖਿਆ ਚਾਖੀ ਗ੍ਰਹਿਣ ਕਰ ਲਈ, ਗੁਰੂ ਕੀ ਸਿੱਖਿਆ ਨੂੰ ਜਿਸਨੇ ਗ੍ਰਹਿਣ ਕਰ ਲਿਆ।
ਤ੍ਰਿਸ਼ਨਾ ਅਗਨ ਬੁਝਾਏ,
ਉਹਦੇ ਭਾਈ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਪਾਤਸ਼ਾਹ ਜੀ ਆਪੇ ਹੀ ਬੁਝਾ ਦੇਣਗੇ, ਕਿਰਪਾ ਕਰ ਦੇਣਗੇ।
ਸ਼ਬਦ ਰਾਤਾ ਸਹਿਜੇ ਮਾਤਾ,
ਜਿਹੜਾ ਭਾਈ ਗੁਰੂ ਕੇ ਸ਼ਬਦ ਵਿੱਚ ਰੰਗਿਆ ਗਿਆ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਗਿਆ।
ਸਹਿਜੇ ਰਹਿਆ ਸਮਾਏ,
ਉਹ ਹਮੇਸ਼ਾ ਵਾਸਤੇ ਸਹਿਜ ਅਵਸਥਾ ਵਿੱਚ ਸਮਾਇਆ ਰਹਿੰਦਾ। ਉਹਨਾਂ ਦੇ ਭਾਈ ਸਿਰ ਤੋਂ ਸੀਸ ਲੱਥ ਜਾਂਦੇ ਨੇ ਤੇ ਫਿਰ ਵੀ ਮੀਲਾਂ ਤੱਕ ਸੀਸ ਤਲੀ ਤੇ ਧਰ ਕੇ ਯੁੱਧ ਲੜਦੇ ਨੇ, ਦੁਸ਼ਮਣਾਂ ਦਾ ਨਾਸ਼ ਕਰਦੇ ਨੇ, ਜ਼ੁਲਮ ਨੂੰ ਖਤਮ ਕਰਦੇ ਨੇ ਤੇ ਗੁਰੂ ਘਰ ਦੇ ਆ ਕੇ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਘਰ ਦੇ ਸਥਾਨਾਂ ਦੀ ਰੱਖਿਆ ਕਰਦੇ ਨੇ। ਸਹਿਜ ਨਹੀਂ ਖਤਮ ਹੁੰਦਾ, ਖੋਪਰੇ ਲੈ ਜਾਂਦੇ ਨੇ ਤੇ ਫਿਰ ਵੀ 22 ਦਿਨ ਖੋਪਰੇ ਲੱਥਿਆਂ ਤੋਂ ਇੱਕੇ ਸਹਿਜ ਰਸਤਾ ਦੇ ਰੰਗ ਵਿੱਚ ਰੰਗੇ ਰਹਿ ਜਾਂਦੇ ਨੇ। ਮਾਈਆਂ ਬੀਬੀਆਂ ਦੇ ਸਵਾ ਸਵਾ ਮਨ ਦੇ ਪੀਣੇ ਪੀਸਣੇ ਪੈਂਦੇ ਨੇ, ਬੱਚਿਆਂ ਦੀਆਂ ਬੋਟੀਆਂ ਦੇ ਹਾਰ ਗਲਾਂ ਵਿੱਚ ਪਾਏ ਹੋਏ ਨੇ, ਪਰ ਇੱਕ ਪਾਸੇ ਸਹਿਜ ਟਿਕਿਆ ਹੋਇਆ, ਸਹਿਜ ਨਹੀਂ ਗਵਾਇਆ ਕਿ ਪਰਮਾਤਮਾ ਸਾਡੇ ਨਾਲ ਕੀ ਕਰ ਦਿੱਤਾ, ਸਾਡੇ 'ਤੇ ਇਹ ਕੀ ਲੋਹੜਾ ਮਾਰ ਦਿੱਤਾ, ਨਹੀਂ ਅਰਦਾਸਾਂ ਕੀਤੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਨਾਂ ਦੀ ਸਹਿਜ ਅਵਸਥਾ ਬਣੀ ਰਹੀ ਹੈ।
ਹਰ ਕਾ ਨਾਮ ਸਤ ਕਰ ਜਾਣੇ,
ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਸੱਚਾ ਕਰਕੇ ਜਾਣਿਆ, ਕਦੇ ਵੀ ਮਨ ਵਿੱਚ ਸ਼ੰਕਾ ਨਹੀਂ ਆਈ ਕਿ ਇਹ ਬਾਣੀ ਗੁਰੂ ਨੇ ਕਿਵੇਂ ਲਿਖ ਦਿੱਤੀ, ਇਹ ਗੁਰਬਾਣੀ ਆਏ ਨਹੀਂ, ਆਏ ਚਾਹੀਦੀ ਸੀ, ਨਹੀਂ ਭਾਈ ਅਸੀਂ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਤਾਂ ਸਮਰੱਥ ਨੇ ਭਾਈ, ਉਹਨਾਂ ਨੇ ਸਾਨੂੰ ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਹੈ। ਅਤੇ ਜਿਨ੍ਹਾਂ ਦੇ ਮਨ ਵਿੱਚ ਇਹ ਅਵਸਥਾ ਬਾਈ ਹਰ ਕਾ ਨਾਮ ਸਤ ਕਰ ਜਾਣਾ, ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਸੱਚਾ ਕਰਕੇ ਜਾਣੇ,
ਗੁਰ ਕਾ ਭਾਏ ਪਿਆਰੇ,
ਤੇ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਭਾਵਨਾ ਵਿੱਚ, ਗੁਰੂ ਦੇ ਭਾਏ ਆਗਿਆ ਵਿੱਚ ਹਮੇਸ਼ਾ ਹੀ ਪਿਆਰ ਬਣਾ ਕੇ ਰੱਖੇ, ਸਤਿਗੁਰੂ ਦੇ ਭਾਣੇ ਨਾਲ ਜੁੜ ਕੇ ਰਹੇ।
ਸੱਚੀ ਵਡਿਆਈ ਗੁਰ ਤੇ ਪਾਈ,
ਇਹ ਭਾਈ ਸੱਚੀ ਵਡਿਆਈ ਕਿਤੋਂ ਪ੍ਰਾਪਤ ਨਹੀਂ ਹੋ ਸਕਦੀ, ਕੇਵਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਹੈ ਜਿਹੜੀ ਸਾਨੂੰ ਸੱਚੀ ਸਿਫਤ ਸਲਾਹ ਬਖਸ਼ ਦੇਣ।
ਸੱਚੇ ਨਾਏ ਪਿਆਰੇ,
ਜਿਨ੍ਹਾਂ ਦਾ ਭਾਈ ਸੱਚੇ ਨਾਮ ਨਾਲ ਪਿਆਰ ਬਣਦਾ ਉਹ ਗੁਰੂ ਤੋਂ ਹੀ ਬਣਦਾ, ਹੋਰ ਨਹੀਂ ਕਿਤੋਂ ਬਣ ਸਕਦਾ। ਇਸ ਵਾਸਤੇ ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕ ਲਿਆ ਤੇ ਗੁਰੂ ਨਾਲ ਪ੍ਰੇਮ ਪਾਲਿਆ, ਗੁਰੂ ਦੇ ਉੱਪਰ ਸ਼ਰਧਾ ਰੱਖੀ, ਵਿਸ਼ਵਾਸ ਰੱਖਿਆ, ਗੁਰੂ ਨੂੰ ਅਰਾਧਨਾ ਕੀਤਾ, ਉਹਨਾਂ ਦਾ ਭਾਈ ਪ੍ਰੇਮ ਪਿਆਰ ਬਣ ਗਿਆ।
ਏਕੋ ਸੱਚਾ ਸਭ ਮਹਿ ਵਰਤੈ,
ਤੇ ਫਿਰ ਇਹ ਵੀ ਸਮਝ ਲੈਣਾ ਚਾਹੀਦਾ ਕਿ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸਾਰਿਆਂ ਵਿੱਚ ਆਪ ਵਰਤ ਰਿਹਾ, ਦੂਜੇ ਵਿੱਚ ਕੋਈ ਹੋਰ ਨਹੀਂ। ਜਿਨ੍ਹਾਂ ਨੇ ਭਾਈ ਇਸ ਅਵਸਥਾ ਨੂੰ ਮਾਣਿਆ, ਉਹ ਭਗਤ ਨਾਮਦੇਵ ਵਰਗੇ, ਭਗਤ ਧੰਨੇ ਵਰਗੇ ਗੁਰੂ ਕੇ ਪਿਆਰੇ ਨੇ ਕਿ ਕੋਈ ਪੱਥਰਾਂ ਵਿੱਚ ਜਾ ਕੇ ਵਿਸ਼ਵਾਸ ਰੱਖ ਕੇ ਬੈਠਾ ਵੀ ਛਕੋ ਪ੍ਰਸ਼ਾਦਾ ਲਾਓ ਭੋਗ ਅਤੇ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ ਸੀ, ਅਤੇ ਕਿਤੇ ਨਾਮਦੇਵ ਵਰਗੇ ਕੁੱਤਿਆਂ ਦੇ ਮਗਰ ਪ੍ਰਸ਼ਾਦੇ ਲੈ ਕੇ ਭੱਜਦੇ ਨੇ। ਸਿਪਾਹੀ ਇਹ ਰੰਗ ਕਿਹਨੂੰ ਲੱਗਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਸੋ ਇਸ ਵਾਸਤੇ ਜਿਨ੍ਹਾਂ ਨੇ ਭਾਈ ਇੱਕੋ ਸੱਚਾ ਸਾਹਮਣੇ ਵਰਤਾ, ਉਹ ਸਮਝਦੇ ਨੇ ਕਿ ਸਾਰਿਆਂ ਵਿੱਚ ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ।
ਵਿਰਲਾ ਕੋ ਵਿਚਾਰੇ,
ਪਰ ਇਹ ਵਿਰਲੇ ਵਿਰਲੇ ਨੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਦੁਨੀਆਂ ਵਿੱਚ ਵਿਰਲੇ ਨੇ ਜਿਹੜੇ ਇਸ ਭੇਦ ਨੂੰ ਸਮਝ ਕੇ ਪਰਮਾਤਮਾ ਨਾਲ ਜੁੜੇ ਹੋਏ ਨੇ।
ਆਪੇ ਮੇਲ ਲਏ ਤਾਂ ਬਖਸ਼ੇ,
ਤੇ ਅਰਦਾਸ ਕਰੀਏ ਪਰਮਾਤਮਾ ਸਾਡਾ ਕੋਈ ਜ਼ੋਰ ਨਹੀਂ, ਜਿਸ ਨਾਲ ਜ਼ੋਰ ਨਾ ਕੀਚੀ ਖਲੇ ਕੀਚ ਅਰਦਾਸ, ਜਿਹਦੇ ਨਾਲ ਜ਼ੋਰ ਚੱਲ ਹੀ ਨਹੀਂ ਸਕਦਾ, ਉੱਥੇ ਅਰਦਾਸ ਕਰਨੀ ਬਣਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪੇ ਹੀ ਸਾਨੂੰ ਆਪਣੇ ਨਾਲ ਮੇਲਣਾ ਕਰੋ ਮਹਾਰਾਜ ਜੀ।
ਸੱਚੀ ਭਗਤ ਸਵਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚੀ ਭਗਤੀ ਦੇ ਨਾਲ, ਸੱਚੇ ਪਰਮਾਤਮਾ ਦੀ ਭਗਤੀ ਦੇ ਨਾਲ ਸਾਡਾ ਜਨਮ ਸਵਾਰ ਦਿਓ ਜੀ, ਕਿਰਪਾ ਕਰੋ।
ਸਭੋ ਸੱਚ 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 ਵਰਤੈ,
ਸਾਰੇ ਥਾਵਾਂ 'ਤੇ ਭਾਈ ਆਕਾਸ਼ਾਂ 'ਚ, ਪਤਾਲਾਂ 'ਚ, ਖੰਡਾਂ ਬ੍ਰਹਿਮੰਡਾਂ 'ਚ, ਲੋਕ ਪ੍ਰਲੋਕ ਵਿੱਚ ਉਸ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ।
ਗੁਰਮੁਖ ਕੋਈ ਜਾਣੈ,
ਗੁਰਮੁਖ ਪਿਆਰੇ ਕੋਈ ਵਿਰਲੇ ਹਨ ਜਿਹੜੇ ਆਪ ਨਾਮ ਜਪਦੇ ਨੇ, ਪਰਮਾਤਮਾ ਦੀ ਭਾਉ ਭਗਤੀ ਵਿੱਚ ਰੰਗੇ ਹੋਏ ਨੇ, ਉਹ ਭਾਈ ਇਸ ਗੱਲ ਨੂੰ ਜਾਣਦੇ ਨੇ ਕਿ ਸਭ ਥਾਵਾਂ 'ਤੇ ਉਸ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਹੈ।
ਜੰਮਣ ਮਰਨਾ ਹੁਕਮੋ ਵਰਤੈ,
ਉਹਨਾਂ ਨੂੰ ਇਹ ਵੀ ਪਤਾ ਹੈ ਕਿ ਉਸ ਦੇ ਹੁਕਮ ਵਿੱਚ ਅਸੀਂ ਜਨਮ ਲੈ ਕੇ ਸੰਸਾਰ ਵਿੱਚ ਆਏ ਹਾਂ, ਤਾਂ ਉਹਦੇ ਹੁਕਮ ਅਨੁਸਾਰ ਇਹ ਸੰਸਾਰ ਵਿੱਚੋਂ ਮਰ ਕੇ ਚਲੇ ਜਾਵਾਂਗੇ।
ਗੁਰਮੁਖ ਆਪ ਪਛਾਣੈ,
ਇਹ ਜੰਮਣ ਤੇ ਮਰਨ ਦੇ ਦੋਵਾਂ ਗੇੜਾਂ ਵਿੱਚੋਂ ਉਸ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੀ ਪ੍ਰਭੂ ਭਗਤੀ ਦੁਆਰਾ ਆਪਣੇ ਆਪ ਨੂੰ ਪਛਾਣ ਲਿਆ ਕਿ ਤੂੰ ਇੱਕ ਵੱਖਰੀ ਚੀਜ਼ ਹੈ, ਤੂੰ ਜੰਮਣ ਮਰਨ ਵਿੱਚ ਨਹੀਂ ਹੈ, ਇਹ ਜੰਮਣ ਮਰਨ ਵਾਲਾ ਸਰੀਰ ਹੈ, ਮਰਨ ਹਾਰ ਇਹ ਜੀਵੜਾ ਨਾਹੀਂ। ਉਹ ਸਮਝ ਗਏ ਕਿ ਇਹ ਜੀਵੜਾ ਮਰਨ ਹਾਰ ਨਹੀਂ ਹੈ, ਇਸ ਵਾਸਤੇ ਇਸ ਜੋਤ ਨੂੰ ਜਗਾਉਣ ਵਾਸਤੇ ਉਹਨਾਂ ਨੇ ਪ੍ਰਭੂ ਜੋਤ ਦੇ ਨਾਮ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾਇਆ, ਜਪਿਆ, ਅਭਿਆਸ ਕੀਤਾ। ਉਹਨਾਂ ਨੇ ਸਮਝ ਲਿਆ ਕਿ ਭਾਈ ਇਹ ਜੰਮਣ ਮਰਨ ਤਾਂ ਸਰੀਰ ਦਾ ਕੰਮ ਹੈ।
ਨਾਮ ਧਿਆਏ ਤਾਂ ਸਤਿਗੁਰ ਭਾਏ,
ਜਿਹੜੇ ਭਾਈ ਪਰਮਾਤਮਾ ਦੇ ਨਾਮ ਨੂੰ ਅਰਾਧਣਗੇ ਬਿਰਥਾ ਨਹੀਂ ਜਾਏਗਾ, ਜਿਨ੍ਹਾਂ ਨੇ ਨਾਮ ਜਪਿਆ ਕਿਤੇ ਬਿਰਥਾ ਜਾਏਗਾ ਨਹੀਂ ਭਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਜਪਿਆ, ਤੁਲਸੀ ਹਰ ਕੇ ਨਾਮ ਕੋ ਰੀਝ ਜਪੈ ਜੋ ਖੀਜ, ਕਹਿੰਦੇ ਰੱਸੀ ਆਵਤ ਜਾਤਿਆਂ ਸਲ ਪਰਤ ਨਿਸ਼ਾਨ, ਕਹਿੰਦੇ ਭਾਵੇਂ ਭਾਈ ਪਰਮਾਤਮਾ ਦੇ ਨਾਮ ਨੂੰ ਖਿੱਝ ਕੇ ਜਪ ਲਓ। ਕਈ ਵਾਰੀ ਕਹਿੰਦੇ ਨਾ ਨਾਮ 'ਚ ਮਨ ਨਹੀਂ ਲੱਗਦਾ, ਖਿਝੇ ਰਹਿੰਦੇ ਹਾਂ, ਕੋਈ ਗੱਲ ਨਹੀਂ ਭਾਈ, ਇਹ ਮਨ ਆਪਣੇ ਵੱਸ ਦੀ ਗੱਲ ਥੋੜ੍ਹੀ ਹੈ, ਪਰਮਾਤਮਾ ਦੀ ਜੋਤ ਹੈ, ਆਪੇ ਠੀਕ ਆ ਜਾਏਗਾ, ਆਪਣਾ ਕੰਮ ਹੈ ਕਰਮ ਵਿੱਚ ਲੱਗੇ ਰਹੀਏ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਨਾਮ ਧਿਆਉਣ ਵਿੱਚ, ਪਰਮਾਤਮਾ ਦੇ ਨਾਮ ਵਿੱਚ ਹਮੇਸ਼ਾ ਲੱਗੇ ਰਹਿਣਾ ਚਾਹੀਦਾ ਹੈ। ਨਾਮ ਧਿਆਏ ਤਾਂ ਸਭ ਤਾਂ ਸਤਿਗੁਰ ਭਾਏ, ਜਦੋਂ ਅਸੀਂ ਪਰਮਾਤਮਾ ਦਾ ਨਾਮ ਧਿਆਵਾਂਗੇ ਤਾਂ ਫਿਰ ਸਤਿਗੁਰੂ ਨੂੰ ਭਾ ਜਾਵਾਂਗੇ, ਜਦੋਂ ਅਸੀਂ ਸਤਿਗੁਰੂ ਦੇ ਭਾਣੇ ਨੂੰ ਮੰਨਾਂਗੇ ਤਾਂ ਭਾਈ ਨਾਮ ਧਿਆਉਣ ਵਿੱਚ ਸਾਡਾ ਮਨ ਲੱਗੇਗਾ।
ਇੱਛਾ ਸੋ ਫਲ ਪਾਏ,
ਤੇ ਜਦੋਂ ਇਸ ਅਵਸਥਾ ਵਿੱਚ ਪਹੁੰਚ ਗਏ ਫਿਰ ਜੋ ਵੀ ਇੱਛਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਫਿਰ ਜੋ ਵੀ ਇੱਛਾ ਕਰੇਗਾ ਉਹ ਪਰਮਾਤਮਾ ਤੇਰੀ ਪੂਰੀ ਕਰ ਦੇਵੇਗਾ।
ਨਾਨਕ ਤਿਸ ਦਾ ਸਭ ਕਿਛ ਹੋਵੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਫਿਰ ਤੇਰਾ ਸਾਰਾ ਜੱਗ ਹੀ ਹੋ ਜਾਵੇਗਾ, ਤੇਰੇ ਗੁਣ ਗਾਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਨਕ ਤਿਸ ਕਾ ਸਭ ਕੁਛ ਹੋਵੇ, ਭਾਈ ਉਹਦਾ ਸਾਰਾ ਸੰਸਾਰ ਹੀ, ਸਾਰੀ ਦੁਨੀਆ ਹੀ, ਸਾਰੇ ਪਦਾਰਥ ਹੀ ਉਸ ਦੇ ਹੋ ਜਾਣਗੇ।
ਜੇ ਵਿੱਚੋਂ ਆਪ ਗਵਾਏ,
ਜੇ ਆਪਾਂ ਭਾਵ ਵਿੱਚੋਂ ਗਵਾ ਦੇ ਵੀ ਮੇਰਾ ਨਹੀਂ ਇਹ ਕੁਛ, ਇਹ ਪਰਮਾਤਮਾ ਇਹ ਵਡਿਆਈ ਵੀ ਤੇਰੀ ਹੈ, ਇਹ ਸੋਭਾ ਵੀ ਤੇਰੀ ਹੈ, ਇਹ ਸਰੀਰ ਵੀ ਤੇਰਾ ਹੈ, ਅਤੇ ਜਿਹੜਾ ਨਾਮ ਜਪਵਾ ਰਿਹਾ ਇਹ ਵੀ ਤੂੰ ਆਪ ਜਪਵਾ ਰਿਹਾ। ਜੇ ਵਿੱਚੋਂ ਮੈਂ ਵਿੱਚੋਂ ਆਪਣਾ ਆਪ ਭਾਵ ਖਤਮ ਕਰ ਲਿਆ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਸਭ ਕੁਝ ਹੀ ਪ੍ਰਾਪਤ ਹੋਵੇਗਾ। ਨਾਨਕ ਤਿਸਕਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ, ਜੇ ਆਪਾਂ ਭਾਵ ਆਪਣੀ ਹਉਮੈ ਸੰਗਤਾਂ ਵਿੱਚੋਂ ਗਵਾ ਦੇਵੇ ਤਾਂ ਉਹਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ ਭਾਈ। ਸੋ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੀ ਸਿੱਖੀ ਦੀ ਅੰਮ੍ਰਿਤ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ ਭਾਈ। ਹਰ ਐਤਵਾਰ, ਬੁੱਧਵਾਰ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਿਆਰ ਹੁੰਦਾ ਹੈ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਵਾਰ ਧੰਨਵਾਦ ਹੈ, ਸ਼ੁਕਰ ਹੈ ਜਿਨ੍ਹਾਂ ਨਿਮਾਣਿਆਂ ਨੂੰ, ਨਿਤਾੜਿਆਂ ਨੂੰ ਸੰਗਤਾਂ ਦੇ ਦਰਸ਼ਨ ਬਖਸ਼ੇ ਹਨ। ਸਮੂਹ ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਅਤੇ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।